ਉਡੀ ਮਹੱਲਾ ਪੰਜਵਾ ਮਾਈ ਮੇਰੇ ਮਨ ਕੋ ਸੁਖ
ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਖਾਲਸਾ ਸਤਸੰਗ ਜੀ, ਆਪਾਂ ਸੱਚ ਕੀ ਬਾਣੀ, ਸੁਰਖੀ ਬਾਣੀ, ਖਸੁਕੀ ਬਾਣੀ, ਸਤਾ ਅਕਾਲ ਕੋ ਬਾਣੀ ਦੁਆਰਾ ਗੁਰਮੁਖ ਵਿਚਾਰ ਕਰਦੇ ਹਾਂ। ਅਜੇ ਵੀ ਇਸੇ ਪਾਵਨ ਪਵਿੱਤਰ ਬਾਣੀ ਦੁਆਰਾ ਗੁਰਮਤ ਵਿਚਾਰ ਕਰਨ ਲਈ ਦਸਾਏ ਤੁਰਕੀ ਬਾਣੀ ਦੁਆਰਾ ਸਭ ਉਪਦੇਸ਼ ਸਭ ਸਿੱਖਿਆ ਹਾਸਲ ਕਰਨ ਲਈ ਸਤਿਗੁਰੂ ਸਾਹਿਬ ਜੀ ਦੇ ਪਾਵਨ ਦਰਬਾਰ ਦੀ ਹਾਜ਼ਰੀਆਂ ਭਰਦਿਆਂ ਹੋਇਆ ਸੰਗਤ ਰੂਪ ਵਿੱਚ ਸਤਿਗੁਰੂ ਸਾਹਿਬ ਜੀ ਦੀ ਸ਼ਰਨ ਸ਼ਰਨ ਵਿੱਚ ਬੜੀ ਸ਼ਰਧਾ ਸਤਿਕਾਰ ਨਾਲ ਜੁੜ ਬੈਠੇ ਹਾਂ। ਅੰਮ੍ਰਿਤ ਵੇਲੇ ਤੋਂ ਹੀ ਇਹ ਮਹਾਨ ਸੁੰਦਰ ਵਿਦਵਾਨ ਸਜਿਆ ਹੋਇਆ ਹੈ। ਸਜੇ ਹੋਏ ਦੀਵਾਨ ਵਿੱਚ ਸਭ ਤੋਂ ਪਹਿਲਾਂ ਗੁਰਬਾਣੀ ਸਰੂਪ ਸਤਿਗੁਰੂ ਸਾਹਿਬ ਦੀ ਪ੍ਰਕਾਸ਼ ਸੇਵਾ ਹੋਈ ਹੈ। ਨਾਲ ਲਗਵੇਂ ਕੁਝ ਸਮਾਂ ਪਾਠ ਹੋਇਆ ਹੈ। ਪਾਠ ਤੋਂ ਉਪਰੰਤ ਕੁਝ ਸਲੋਕਾਂ ਦਾ ਕਿਤਨੇ ਸ਼ਬਦਾਂ ਸਹਿਤ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਹੋਇਆ ਹੈ। ਕੀਰਤਨ ਤੋਂ ਉਪਰੰਤ ਇੱਕ ਸ਼ਬਦ ਦੀ ਵਿਚਾਰ ਆਪਾਂ ਰਲ ਮਿਲ ਕੇ ਵਿੱਚ ਸੰਗਤ ਰੂਪ ਵਿੱਚ ਕਰਦੇ ਹਾਂ। ਜਿਸ ਸ਼ਬਦ ਦਾ ਪਾਠ ਆਪਾਂ ਹੁਣੇ ਹੁਣੇ ਰਲ ਮਿਲ ਕੇ ਸਰਵਣ ਕੀਤਾ ਹੈ, ਇਹ ਸ਼ਬਦ ਟੋਡੀ ਰਾਗ ਦੀ ਸਦੇ ਵਿੱਚ ਸਤਿਗੁਰੂ ਸਾਹਿਬ ਜੀ ਜਗਿਆਸ ਮੁਖ ਦੁਆਰਾ ਕੋਈ ਆਪਣੇ ਪਾਵਨ ਪਿੱਤਰ ਮੁਖਾਰ ਬਿੰਦ ਤੋਂ ਬਚਨ ਕਹਿ ਰਹੇ। ਵਾਹਿਗੁਰੂ ਦਾ ਭਜਨ ਸਿਮਰ ਕਰਦਿਆਂ ਹੋਇਆਂ ਜੋ ਕੋਈ ਲਾਭ ਪ੍ਰਾਪਤ ਹੋਇਆ ਹੈ, ਸੁੱਖ ਹਾਸਲ ਹੋਇਆ ਹੈ, ਉਹਦਾ ਆਪਣੇ ਦੁਆਰਾ ਹੀ ਸਤਿਗੁਰੂ ਸਾਹਿਬ ਜੀ ਕਥਨ ਕਰ ਰਹੇ। ਜਿਵੇਂ ਕੋਈ ਮਾਂ ਪਿਓ ਨੂੰ ਆਪਣੇ ਜੋ ਕਿ ਜ਼ਿੰਦਗੀ ਵਿੱਚ ਉਹਨੂੰ ਚੰਗੇ ਕਰਤੱਵ ਕਰਕੇ ਚੰਗੀਆਂ ਸਹੂਲਤਾਂ ਕਰਕੇ ਸੁੱਖ ਦੀ ਪ੍ਰਾਪਤੀ ਹੁੰਦੀ ਹੈ, ਫਿਰ ਉਹ ਮਾਤਾ ਪਿਤਾ ਦੇ ਪੁੱਛਣ ਤੋਂ ਤੂੰ ਇਹ ਕਰਦਾ ਕਰਦਾ ਕਿੰਨਾ ਕੁ ਸੁਖੀ ਹੈ, ਕਿੰਨੀਆਂ ਕੁ ਤੈਨੂੰ ਉੱਥੇ ਸਹੂਲਤਾਂ ਹਨ, ਇਹ ਉਹ ਖੁਸ਼ੀ ਖੁਸ਼ੀ ਫਿਰ ਪੁੱਤਰ ਦੱਸਦਾ ਹੈ। ਇਸੇ ਤਰ੍ਹਾਂ ਮਾਤਾ ਪਿਤਾ ਵਾਂਗ ਕੁਛ ਸੁਣਨ ਵਾਲੇ ਗੁਰਮੁਖ ਪਿਆਰੇ ਸਾਧੂ ਸੰਤ ਹਨ, ਉਹ ਜਦੋਂ ਪੁੱਛਦੇ ਹਨ ਇਹ ਵੀ ਜਗਿਆਸੂ ਇਹ ਗੁਰੂ ਕੇ ਸਿੱਖ ਸੇਵਕ ਭਜਨ ਸਿਮਰਨ ਕਰਨ ਵਾਲੇ ਇਹ ਵੀ ਤੈਨੂੰ ਸਿਮਰਨ ਕਰਦਿਆਂ ਕੁਛ ਹਾਸਲ ਹੋਇਆ ਹੈ, ਕੀ ਲੱਭਿਆ ਹੈ, ਜਿਹੜਾ ਕੋਈ ਇਸ ਪਾਸੇ ਚੱਲਿਆ ਹੋਇਆ ਹੈ ਉਸਨੂੰ ਕੋਈ ਕੁਛ ਪੜਤਾਲ ਹੋਵੇ, ਜਿੰਨਾ ਕੁਛ ਹਾਸਲ ਹੋਇਆ ਹੁੰਦਾ ਹੈ, ਜਿਹੜੇ ਇਸ ਪਾਸੇ ਪਹੁੰਚੇ ਹੋਏ ਆ ਉਹਨਾਂ ਕੋਲ ਤਾਂ ਖੋਲ ਖੋਲ ਕੇ ਦੱਸ ਦਿੰਦਾ ਹੈ। ਜਿਹੜੇ ਕੋਈ ਵਿਗਿਆਨੀ ਲੋਕ ਇਸ ਰਸਤੇ ਤੇ ਪਾਉਂਦੇ ਨਹੀਂ ਹੈ ਉਹਨਾਂ ਤੋਂ ਸੰਕੋਚ ਹੀ ਕਰਦਾ ਹੈ। ਜਿਵੇਂ ਉਹ ਸੰਤ ਬਾਬਾ ਖਜਾਨ ਸਿੰਘ ਜੀ ਦਾ ਸੁਭਾਅ ਕਹਿੰਦੇ ਐਸਾ ਸੀ, ਨਿਤਨੇਮ ਉਹਨਾਂ ਦਾ ਬੜਾ ਤਕੜਾ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 125 ਜਿਹੜੇ ਪੱਤਰੇ ਉਹਨਾਂ ਦੇ ਮੂੰਹ ਜ਼ਬਾਨੀ ਕਾਂਟ ਸਨ, ਤੇ ਰੋਜ਼ ਹੀ ਉਹਨਾਂ ਨੇ ਆਪਣੇ ਨਿਤਨੇਮ ਤੋਂ ਵੱਖਰੇ 125 ਜਿਹੜੇ ਪੱਤਰੇ ਜ਼ਬਾਨੀ ਕੱਟ ਕੀਤੇ ਉਹ ਵੀ ਪੜ੍ਹਨੇ। ਕਈ ਵਾਰੀ ਉਹ ਜ਼ਿਆਦਾ ਕਰਦਿਆਂ ਕਰਦਿਆਂ ਫਿਰ ਸਿਰ ਦਰਦ ਕਰਨ ਲੱਗ ਜਾਣਾ, ਤਕਲੀਫ ਜੀ ਹੋਣੀ, ਫਿਰ ਆਪਣੇ ਸੁਪੁੱਤਰ ਨੂੰ ਕਹਿਣਾ ਕਿ ਗਿਆਨੀ ਜੀ ਕੀ ਕਰੀਏ, ਸਿਰ ਬੜਾ ਦੁਖਦਾ ਹੈ। ਉਹਨਾਂ ਨੇ ਹੱਸ ਕੇ ਕਹਿ ਦੇਣਾ ਵੀ ਸਾਰੀ ਦਿਹਾੜੀ ਸਾਰੀ ਰਾਤ ਤਾਂ ਹੱਟਦੇ ਨਹੀਂ, ਹੁਣ ਸਿਰ ਵਿਚਾਰਾ ਕੀ ਕਰੇ, ਸਿਰ ਤਾਂ ਸਿਰ ਹੀ ਹੈ, ਨਾ ਜਿਵੇਂ ਚੈਨ ਨਾਲ ਹਟਣਾ ਨਾ ਰਸ ਨੂੰ ਹਟਣਾ, ਨਿਤਨੇ ਥੋੜਾ ਜਿਹਾ ਘੱਟ ਕਰ ਲਿਆ ਕਰੋ। ਤੁਸੀਂ 125 ਤਾਂ ਮੋਜਬਾਨੀ ਤੁਹਾਡੇ ਪੱਤਰੇ ਜਾ ਰਹੇ ਲੈ ਇਹੀ ਤੁਸੀਂ ਕਰਦੇ ਹੋ। ਭੱਠੀ ਸਿੰਘ ਬਸਾਂ 100 ਸ਼ਾਮ ਤੱਕ ਪੜ੍ਹਦਾ ਹੈ ਤੇ ਤੁਸੀਂ 125 ਰੋਜ਼ ਇਹ ਪੜ੍ਹਦੇ ਹੋ, ਤੇ ਬਾਕੀ ਜਿਹੜਾ ਕੁਝ ਕਰਦਾ ਉਹਦਾ ਕੋਈ ਹੱਦ ਬੰਨਾ ਨਹੀਂ ਹੈ। ਚਲੋ ਤੁਸੀਂ ਵੀ ਉਹ ਬਾਕੀ ਕਰ ਲਿਆ ਕਰੋ, 125 ਪੱਤਿਆਂ ਨਾ ਖੜਾ ਛੱਡੋ ਨਾ ਕਰਿਆ ਕਰੋ। ਤੇ ਉਹਨਾਂ ਨੇ ਹੱਸ ਕੇ ਕਹਿ ਦੇਣਾ ਇਹ ਵੀ ਗਿਆਨੀ ਸਿਉਂ ਜੇ ਅਸੀਂ ਛੱਡਤਾ ਸਾਨੂੰ ਭੁੱਲ ਜਾਣਗੇ, ਸਿਰ ਦੁਖੀ ਜਾ ਰਹੇ ਅਸੀਂ ਨਹੀਂ ਛੱਡ ਸਕਦੇ। ਕਹਿੰਦੇ ਵੀ ਇਹ ਫਿਰ ਤੁਹਾਡੀ ਮਰਜ਼ੀ ਹੈ, ਇਹ ਤਾਂ ਸਿਰ ਤੱਕ ਦੁਖੂਗਾ, ਫਿਰ ਤੁਸੀਂ ਸਾਰੀ ਸਿਹੜੀ ਵਰਤੀ ਜਾਓਗੇ, ਇਹ ਵਿਚਾਰਾ ਕੀ ਕਰੂ। ਫਿਰ ਜੇ ਕਿਸੇ ਨੇ ਪੁੱਛ ਲੈਣਾ ਵੀ ਮਹਾਰਾਜ ਇੰਨਾ ਜਪ ਤਪ ਕਰਦੇ ਹਾਂ ਸਾਰੀ ਰਾਤ ਸਾਰਾ ਦਿਨ ਲੱਗੇ ਰਹਿੰਦੇ ਹਾਂ, ਕਿਤੇ ਬਾਣੀ ਪੜ੍ਹ ਲਈ, ਕਿਤੇ ਮੂਲ ਮੰਤਰ ਦਾ ਜਾਪ ਕਰ ਲਿਆ, ਗੁਰੂ ਮੰਤਰ ਵੱਲ ਨਹੀਂ ਲੱਗ ਪਏ, ਕੋਈ ਮਹਾਰਾਜ ਚਾਨਣ ਚੁਣ ਹੋਇਆ ਪ੍ਰਕਾਸ਼ ਹੋਇਆ। ਫਿਰ ਕਿਸੇ ਦੇ ਕੋਈ ਨਹੀਂ ਪੱਲੇ ਪਾਉਣਾ ਹੈ, ਕਿਸੇ ਨੇ ਬਹੁਤਾ ਹੱਟ ਜਿਹਾ ਕਰਨਾ ਨਹੀਂ, ਬੜਾ ਤਾਂ ਮਹਾਰਾਜ ਦੱਸੋ। ਕਹਿੰਦੇ ਵੇ ਕਰੀ ਤਾਂ ਹੋਰ ਜਾਂਦੇ ਪਰ ਦੀਦਾ ਦੂਦਾ ਤਾਂ ਕੁਛ ਨਹੀਂ, ਹੋਇਆ ਹੋਇਆ ਤਾਂ ਕੁਛ ਨਹੀਂ ਹੈ। ਇੰਨਾ ਕਹਿ ਕੇ ਬਸ ਸਾਰ ਜਾਣਾ ਹੈ। ਖਾਬ ਹੈ ਵੀ ਉਹ ਤੇ ਭਲਾ ਇਹੋ ਜਿਹੇ ਲੋਕਾਂ ਨੂੰ ਕੋਈ ਦੱਸੀਏ ਵੀ ਆ ਹੈ ਉਹਨਾਂ ਨੇ ਕਿਹੜਾ ਮੰਨਣਾ ਹੈ, ਜੇ ਖੂਹ ਦੇ ਡੱਡੂ ਹੈ ਉਹਨਾਂ ਨੂੰ ਵੀ ਕਹੋ ਵੀ ਇਹ ਸਮੁੰਦਰ ਵਿੱਚ ਰਹਿਣ ਦਾ ਆ ਬਈ ਬੜਾ ਸੁੱਖ ਹੈ, ਉੱਥੇ ਹੀਰੇ ਰਤਨ ਜਵਾਹਰ 14 ਰਤਨ ਹੋਰ ਵੀ ਸੋਨੇ ਦੀਆਂ ਖਾਣਾ ਹੈ, ਉੱਥੇ ਬੜੀਆਂ ਸੁੱਖ ਸਹੂਲਤਾਂ, ਜਿੱਦਣ ਮਰਜ਼ੀ ਤਾਰੀਆਂ ਲਾਈਏ ਬਹੁਤ ਵੱਡਾ ਸਮੁੰਦਰ ਹੈ, ਬੜਾ ਆਨੰਦ ਹੈ, ਬੜਾ ਸੁੱਖ ਹੈ। ਉਹ ਜਿਹੜੇ ਆ ਸੰਸਾਰ ਰੂਪ ਖੂਹ ਹੈ ਇਹਦੇ ਵਿੱਚ ਰਹਿਣ ਵਾਲੇ, ਇਹਦੇ ਵਿੱਚ ਵਿਚਰਨ ਵਾਲੇ, ਇਸ ਸੰਸਾਰ ਦੇ ਸੁੱਖਾਂ ਨੂੰ ਵੱਡਾ ਕਹਿਣਗੇ। ਕਹਿੰਦੇ ਇਹ ਬਈ ਇਹ ਬੜਾ ਮੋਜ ਹੈ। ਇਸ ਕਰਕੇ ਉਹਨਾਂ ਤੋਂ ਸੰਕੋਚ ਹੀ ਕਰ ਰਹੇ ਨੇ, ਜਿਹੜੇ ਕੋਈ ਇਸ ਪਾਸੇ ਚੱਲੇ ਹੋਏ ਆਪ ਤੋਂ ਅੱਗੇ ਅਜੇ ਉਹ ਪੁੱਛ ਪੜਤਾਲ ਕਰ ਲੈ ਵੀ ਕਿੱਥੇ ਕਿਤੋਂ ਟਿਕਿਆ ਹੋਇਆ ਹੈ। ਫਿਰ ਉੱਥੇ ਆਪਣੀ ਸਾਰੀ ਜਿਹੜੀ ਗਾਥਾ ਖੋਲ ਦਿੰਦੇ ਨੇ ਕਿ ਮਹਾਰਾਜ ਪਰਮੇਸ਼ਰ ਕਿਰਪਾ ਨਾਲ ਉਹਦਾ ਸਿਮਰ ਕਰਦਿਆਂ ਹੋਇਆ ਆਹ ਸੁੱਖ ਹਾਸਲ ਹੋਇਆ ਹੈ। ਜਿਵੇਂ ਉਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਉਹ ਅਸੀਂ ਸਿਮਰ ਕਰਦਿਆਂ ਹੋਇਆ ਉੱਚੀ ਬਿਰਤੀ ਹੋਈ ਸੀ, ਕੋਈ ਸਾਨੂੰ ਪਦਾਰਥ ਦਾ ਮੋੜਾ ਮੋਟਾ ਵੀ ਲਾਭ ਲਾਲਚ ਨਹੀਂ ਹੈ, ਇੰਨੀ ਤਿਆਗ ਵਰਤੀ ਹੋ ਗਈ ਹੈ, ਕੋਈ ਚੁੱਕੀ ਜਾਏ ਕੋਈ ਰੱਖੀ ਜਾਏ ਕੋਈ ਮਨ ਤੇ ਅਸਰ ਨਹੀਂ ਹੈ। ਜਿਸ ਵੇਲੇ ਉਹ ਸਿੰਹ ਮਸੰਦ ਰਾਹੀਂ ਤੀਰ ਵੱਲ ਸਭ ਕੁਛ ਚੱਕ ਚੁਕਾ ਕੇ ਆਪਣੇ ਘਰ ਲੈ ਗਿਆ ਸੀ, ਉਧਰ ਮੱਖਣ ਸ਼ਾਹ ਨੂੰ ਪਤਾ ਚੱਲਿਆ ਵੀ ਜੋ ਮੈਂ ਕੁਝ ਦੇ ਕੇ ਆਇਆ ਸੀ ਉਹ ਚੁੱਕ ਕੇ ਵੀ ਆਉਂਦਾ, ਫਿਰ ਮਹਾਰਾਜ ਤੇ ਕੋਲੀ ਵੀ ਚਲਾਈ ਹੈ। ਮੱਖਣ ਸ਼ਾਹ ਦੇ ਮਨ ਵਿੱਚ ਬੜਾ ਘਬਰਾਹਟ ਆਇਆ, ਇਹ ਬਈ ਬਾਬਾ ਬਸੈਂ ਬੀਚ ਵਿਕਾਲੇ ਆਪਣੀ ਸੰਗਤ ਆਪ ਸੰਭਾਲੇ, ਜਿਸ ਗੁਰੂ ਨੂੰ ਇਹ ਬਚਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਕਹੇ, ਇੰਨੇ ਮਹਾਨ ਉਹਨਾਂ ਉੱਪਰ ਇਹਨੇ ਅਰਥ ਕੀਤਾ, ਉਹਨਾਂ ਦਾ ਘਰ ਦਾ ਸਭ ਕੁਝ ਚੁੱਕ ਚੁਕਾਇਆ ਹੈ, ਅਸੀਂ ਕਾਹਦੇ ਸਿੱਖ ਹੋਏ। ਜੇ 19 ਦੀ 21 ਨਾ ਪਾਈ ਇਹਦੇ ਨਾਲ ਇਹ ਕੀ ਜਾਣੇਗਾ। ਅਗੇ ਧਾਵਾ ਬੋਲਤਾ ਜੋ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਘਰ ਦਾ ਲੈ ਕੇ ਗਿਆ, ਉਹ ਵੀ ਵਿੱਚੇ ਜਿਹੜਾ ਇਹਦਾ ਘਰ ਦਾ ਸੀ, ਚੁੱਕ ਚੁਕਾ ਕੇ ਸਭ ਕੁਛ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਘਰੇ ਲੈ ਆਉਂਦਾ ਹੈ। ਉਸ ਵੇਲੇ ਇਹ ਮਹਾਰਾਜ ਨੂੰ ਹੱਥ ਜੋੜ ਕੇ ਪੁੱਛਦਾ ਕਿ ਮਹਾਰਾਜ ਹੋਰ ਦੱਸੋ ਕੀ ਕੀ ਲੈ ਕੇ ਗਿਆ ਹੈ। ਮਹਾਰਾਜ ਕਹਿੰਦੇ ਰਹੀ ਹੈ ਮੱਖਣ ਸ਼ਾਹ ਤੂੰ ਗੁਰੂ ਘਰ ਸਿੱਖ ਹੈ, ਇਹ ਕੀ ਕੁਝ ਕੀਤਾ ਕਰ ਰਿਹਾ ਹੈ? ਇਹ ਗੁਰੂ ਘਰ ਧਨ ਇਕੱਠਾ ਕਰਨ ਲਈ ਥੋੜੇ ਹੋਏ ਨੇ, ਇਹ ਵੀ ਉਹਨਾਂ ਨੂੰ ਇੱਛਾ ਹੈ, ਸਾਨੂੰ ਤਾਂ ਇਹਦੀ ਕੋਈ ਲੋੜ ਹੈ ਨਹੀਂ, ਇਹ ਸਭ ਕੁਝ ਚੁੱਕ ਚੁਕਾ ਕੇ ਨਾ ਤੂੰ ਉਹਦੇ ਘਰੇ ਦੇ ਆ, ਪੰਡਿਆਂ ਜੀਆਂ ਬੰਨ ਕੇ ਲਿਆ, ਇਹ ਪੰਡਾ ਉਹਦੇ ਘਰੇ ਰਹਿ ਗਿਆ। ਤੇ ਮਾਤਾ ਨਾਨਕੀ ਜੀ ਬਹੁਤ ਕਲਪ ਰਿਹਾ, ਦੇਖੋ ਇਹਨੇ ਸਹਾਇਤਾ ਕੀਤੀ, ਉਹਨਾਂ ਨੇ ਗੋਲੀਆਂ ਚਲਾਈਆਂ, ਸਭ ਕੁਝ ਚੁੱਕ ਕੇ ਲੈ ਗਏ। ਤੇ ਇਹ ਫਿਰ ਕਹੀ ਜਾਂਦੇ ਨੇ ਵੀ ਜੋ ਕੁਛ ਹੈਗਾ ਇਹ ਚੁੱਕੇ ਉਹਦੇ ਘਰੇ ਰੱਖਿਆ। ਮਾਤਾ ਜੀ ਨੇ ਕਿਹਾ ਲੋਕ ਇਹ ਮਾਇਆ ਪਿੱਛੇ ਵੀ ਕੁਛ ਕਰਦੇ ਨੇ, ਸਭ ਕੁਛ ਲੁੱਟ ਪੁੱਟ ਕੇ ਰਹਿ ਗਿਆ, ਤੁਸੀਂ ਮੋਜ ਨਾਲ ਬੈਠੇ ਰਹੇ ਹੋ, ਕੁਛ ਨਹੀਂ ਕਰਿਆ। ਕਿੰਨੀ ਇਹ ਮਾਇਆ ਪਿੱਛੇ ਲੋਕਾਂ ਵਿੱਚ ਲੜਾਈ ਝਗੜੇ ਹੁੰਦੇ ਆ, ਕਿੱਥੋਂ ਤੱਕ ਪਹੁੰਚਦੇ ਆ, ਤੁਸੀਂ ਮੌਜ ਨਾਲ ਬੈਠੇ ਹੋ, ਤੁਹਾਡੇ ਮਨ ਤੇ ਕੋਈ ਅਸਰ ਨਹੀਂ ਹੈ, ਤੁਸੀਂ ਐਸਾ ਕਿਉਂ ਨਹੀਂ ਕਰ ਰਹੇ ਹੋ? ਉਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਆਪਣੀ ਰਸਨਾ ਤੋਂ ਇਹ ਲਫ਼ਜ਼ ਸ਼ਬਦ ਉਚਾਰਿਆ ਸੀ। ਮਾਈ ਮਨ ਮੇਰੋ ਬਿਸਰਾਮ, ਮਾਈ ਮੈਂ ਤਨ ਪਾਇਓ ਹਰ ਨਾਮ, ਮਨ ਮੇਰੋ ਧਾਵਣ ਤੇ ਛੁੱਟੋ ਕਰ ਬੈਠੋ ਬਿਸਰਾਮ। ਇਹ ਮੇਰੀ ਮਾਂ ਮੇਰੇ ਮਨ ਨੇ, ਮੈਨੇ ਜਿਹੜਾ ਵਾਹਿਗੁਰੂ ਦਾ ਅਸਲੀ ਨਾਮ ਤੁਹਾਨੂੰ ਉਹ ਪਾ ਲਿਆ ਹੈ, ਜਿਸ ਕਰਕੇ ਜਿਹੜਾ ਮੇਰਾ ਮਨ ਹੈ ਨਾ ਇਹ ਕਹਿੰਦੇ ਟਿਕਾਓ ਕਰਕੇ ਟਿਕ ਕਰਕੇ ਬੈਠ ਗਿਆ, ਇਧਰ ਉਧਰ ਹੁਣ ਮਾਇਆ ਲਈ ਨਹੀਂ ਦੌੜਦਾ ਹੈ। ਕਹਿੰਦੇ ਮਹਾਰਾਜ ਇਹ ਮਾਇਆ ਦੀ ਤਾਂ ਬੜੀ ਮਮਤਾ ਹੁੰਦੀ ਹੈ, ਤੁਹਾਨੂੰ ਵੀ ਇਹ ਮਾਇਆ ਦੀ ਮਮਤਾ ਨਹੀਂ? ਵੀ ਇਹ ਸਾਡੀ ਮਾਇਆ ਸੀ, ਲੈ ਗਿਆ ਇਹ ਧੀਰ ਮੱਲ। ਹਰਾ ਕਹਿੰਦੇ ਨਹੀਂ, ਮਾਇਆ ਮਮਤਾ ਤਨ ਤੇ ਭਾਕੀ ਉਪਜੋ ਨਿਰਮਲ ਗਿਆਨ। ਜਿਹੜੀ ਮਾਇਆ ਦੀ ਮਮਤਾ ਸੀ ਨਾ ਵੀ ਇਹ ਮੇਰੀ ਮਾਇਆ, ਇਹ ਸਾਡੀ ਮਾਇਆ ਹੈ, ਇਹ ਸਰੀਰ ਵਿੱਚੋਂ ਹੀ ਭੱਜ ਗਈ ਹੈ। ਕਹਿੰਦੇ ਇਹ ਕਿਵੇਂ ਚਲੀ ਗਈ? ਕਹਿੰਦੇ ਇਸ ਦੇ ਥਾਂ ਉਪਜੋ ਨਿਰਮਲ ਗਿਆਨ, ਜਿਹੜਾ ਉੱਜਲ ਗਿਆਨ, ਅਸਲੀ ਮੈਲ ਤੋਂ ਰਹਿਤ ਰੱਬੀ ਗਿਆਨ, ਉਹ ਪੈਦਾ ਹੋ ਰਿਹਾ ਹੈ। ਕਹਿੰਦੇ ਮਹਾਰਾਜ ਲੋਭ ਵੀ ਆਪਣੇ ਪੁੱਤਰਾਂ ਲਈ ਮਨੁੱਖ ਵੀ ਕੁਛ ਕਰਦਾ ਹੈ, ਮੋਹ ਕਰਦਾ ਹੈ, ਉਹਨਾਂ ਲਈ ਲੋਭ ਕਰਦਾ ਹੈ। ਕਹਿੰਦੇ ਇਹ ਵੀ ਹੈ ਨਹੀਂ, ਲੋਭ ਮੋਹ ਇਹ ਪਰਸਨਾ ਸਾਕ ਹੈ, ਨਾ ਹੁਣ ਧੰਦਾ ਲੋਭ ਤੇ ਨਾ ਕਰਦੇ ਪਰਿਵਾਰ ਦਾ ਕੋਈ ਮੋਹ, ਇਹ ਸਾਡੇ ਮਨ ਨੂੰ ਪਰਸ ਨਹੀਂ ਸਕਦਾ, ਇਹ ਨਹੀਂ ਹਾਵੀ ਹੋ ਸਕਦਾ। ਕਹਿੰਦੇ ਇਹ ਕਿਉਂ ਹੋ ਗਿਆ? ਗਈ ਭਗਤ ਭਗਵਾਨ ਪਰਮੇਸ਼ਰ ਜਿਹੜੀ ਭਗਤੀ ਹੈ ਨਾ ਉਹ ਅਸੀਂ ਹੁਣ ਪਕੜ ਲਈ ਹੈ, ਯਾਨੀ ਪਰਮੇਸ਼ਰ ਦੀ ਭਗਤੀ ਦਾ ਪੱਲਾ ਫੜ ਲਿਆ ਹੈ, ਜਿਸ ਕਰਕੇ ਨਾ ਕੋਈ ਲੋਭ ਨਾ ਕੋਈ ਮੋਹ। ਇਸ ਤਰ੍ਹਾਂ ਯਾਨੀ ਮਾਂ ਦੇ ਪੁੱਛਣ ਤੋਂ ਵੀ ਤੁਸੀਂ ਕਿਵੇਂ ਚੁੱਪ ਚੁਪਾਤੇ ਬੈਠੇ ਹੋ, ਤੁਸੀਂ ਜਿਵੇਂ ਦੁਨੀਆਂ ਦੇ ਲੋਕ ਮਾਇਆ ਲਈ ਪਦਾਰਥਾਂ ਲਈ ਦੌੜ ਭੱਜ ਕਰਦੇ ਹੋ, ਕੁਛ ਨਹੀਂ ਕਹਿੰਦੇ ਨਾ ਕੋਈ ਦੌੜਦੇ ਹੋ, ਜੋ ਸਿਮਰਨ ਕਰਦਿਆਂ ਹੋਇਆ ਭੋਰੇ ਵਿੱਚ ਬੈਠ ਕੇ ਜਪ ਤਪ ਕਰਦਿਆਂ ਹੋਇਆ ਉਹ ਅਵਸਥਾ ਹਾਲਤ ਹੋਈ ਹੈ, ਪ੍ਰਾਪਤ ਹੋਈ ਹੈ, ਉਹਦਾ ਨਿਰਣਾ ਮਹਾਰਾਜ ਨੇ ਆਪਣੇ ਮਾਂ ਦੁਆਰਾ ਦੱਸ ਦਿੱਤਾ ਹੈ। ਹਾਵੇ ਜਦੋਂ ਕੋਈ ਭਜਨ ਸਿਮਰਨ ਕਰਨ ਲੱਗ ਪੈਂਦਾ ਹੈ ਉਹਦਾ ਮਨ ਦੀ ਹਾਲਤ ਇਹ ਹੋ ਜਾਂਦੀ ਹੈ, ਇਹ ਮਨ ਜਿਹੜਾ ਹੈ ਧੌਣ ਵੱਲੋਂ ਇਧਰ ਉਧਰ ਨੂੰ, ਭੱਜਣ ਵੱਲੋਂ ਭਟਕਣ ਵੱਲੋਂ ਹਟ ਜਾਂਦਾ ਹੈ। ਅਸੀਂ ਹੁਣ ਚਾਹੁੰਦੇ ਹਾਂ ਵੀ ਇਹ ਵੀ ਹੱਟ ਫੁੱਟ ਜਾਏ। ਕਈ ਵਾਰੀ ਕਿਸੇ ਕੋਲ ਜਾ ਕੇ ਵੀ ਕਹਿੰਦੇ ਹਾਂ ਵੀ ਅਸੀਂ ਵੀ ਵੇਖੋ, ਬਾਣੀ ਵੀ ਪੜ੍ਹਦੇ ਹਾਂ, ਵਾਹਿਗੁਰੂ ਵਾਹਿਗੁਰੂ ਵੀ ਕਰਦੇ ਹਾਂ। ਇਹ ਬਾਣੀ ਪੜ੍ਹਦੇ ਹਾਂ ਜੀ, ਵਾਹਿਗੁਰੂ ਵਾਹਿਗੁਰੂ ਕਰਦੇ ਹਾਂ, ਮਨ ਕਿਧਰੇ ਦੀ ਕਿਧਰੇ ਚਲਿਆ ਜਾਂਦਾ, ਪਤਾ ਹੀ ਨਹੀਂ ਚੱਲਦਾ ਕਿ ਅਸੀਂ ਕੀ ਕਰ ਕਰਾ ਰਹੇ ਸੀ। ਇਹ ਜੀ ਭਟਕਦਾ ਹੀ ਰਹਿੰਦਾ, ਇਹ ਟਿਕਦਾ ਹੀ ਨਹੀਂ ਹੈ। ਜਿਸ ਦਿਨ ਇਹ ਟਿਕ ਗਿਆ ਉਦੋਂ ਤੱਕ ਅੱਗੇ ਫਿਰ ਬਾਕੀ ਕੋਈ ਨਾ ਕਰਨ ਯੋਗ ਰਹਿੰਦਾ ਹੈ। ਇਹਦੀ ਭਟਕਣਾ, ਇਹਨੂੰ ਟਿਕਾਉਣ ਵਾਸਤੇ ਸਾਰਾ ਕੁਛ ਹੈ, ਸੇਵਾ ਵੀ ਹੈ ਤੇ ਸਿਮਰਨ ਵੀ ਹੈ, ਧਰਮ ਵੀ ਕਿਰਤ ਕਰਕੇ ਉਹਦੇ ਵਿੱਚੋਂ ਵੰਡ ਛਕਣਾ, ਇਹ ਸਭ ਕੁਛ ਇਸਦੇ ਵਾਸਤੇ ਹੀ ਹੈ। ਜਦੋਂ ਹੋ ਗਿਆ ਮਸਲਾ ਹੱਲ, ਫਿਰ ਬੋਝਾਂ ਹੀ ਬੋਝਾਂ। ਇਹ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਆਪਣੇ ਦੁਆਰਾ, ਉਹ ਮਾਤਾ ਪਿਤਾ ਵੱਧ ਤੇਰੇ ਕੋਈ ਮਹਾਤਮਾ ਹਨ, ਜੇ ਮਾਂ ਬੱਚੇ ਨੂੰ ਦੁੱਧ ਦੇ ਕੇ ਰਿਸ਼ਟ ਪੁਸ਼ਟ ਕਰਦੀ, ਉਹਦੀ ਹਰ ਤਰ੍ਹਾਂ ਕਰਕੇ ਰੱਖਿਆ ਕਰਦੀ ਹੈ, ਦੇਖਭਾਲ ਕਰਦੀ ਹੈ। ਇਸੇ ਤਰ੍ਹਾਂ ਜਿਹੜਾ ਕੋਈ ਜਗਿਆਸੂ ਰੂਪ ਦੇ ਵਿੱਚ ਵਾਹਿਗੁਰੂ ਦੇ ਪਰਮੇਸ਼ਰ ਦੀ ਤਰਫ ਚੱਲਦਾ ਨਾ, ਭਜਨ ਸਿਮਰਨ ਕਰਦਾ ਹੈ, ਜਿਵੇਂ ਬੱਚਾ ਪਹਿਲਾਂ ਛੋਟਾ ਹੁੰਦਾ ਨਾ, ਰੁੜਦਾ ਹੈ, ਅਣਜਾਣ ਹੁੰਦਾ ਹੈ, ਬੱਚੇ ਦੀ ਸਭ ਤਰ੍ਹਾਂ ਦੀ ਜਿਹੜੀ ਰਾਖੀ ਹੈ ਨਜਰਸਾਨੀ ਮਾਂ ਪਿਓ ਕਰਦੇ ਹੈ। ਇਸੇ ਤਰ੍ਹਾਂ ਜਿਹੜਾ ਪਰਮੇਸ਼ਰ ਦੀ ਤਰਫ ਕੋਈ ਚੱਲਦਾ, ਉਹ ਵੀ ਪਹਿਲਾਂ ਬੱਚੇ ਵਰਗਾ ਹੀ ਹੁੰਦਾ, ਹੌਲੀ ਹੌਲੀ ਜੇ ਰੁੜਨ ਲੱਗਦਾ ਹੈ, ਹੌਲੀ ਹੌਲੀ ਥੋੜਾ ਥੋੜਾ ਜਿਹਾ ਕਰਦਾ ਹੈ, ਥੋੜਾ ਥੋੜਾ ਜਿਹਾ ਜ਼ਿਆਦਾ ਕਰਨ ਲੱਗ ਜਾਂਦਾ। ਸਮਝ ਲਓ ਜਿਵੇਂ ਬੱਚਾ ਕਿਤੇ ਖੜ ਜਾਏ, ਕਿਤੇ ਡਿੱਗ ਪਏ, ਕਿਤੇ ਹਟ ਗਿਆ, ਕਿਤੇ ਲੱਗ ਗਿਆ, ਫਿਰ ਜਦੋਂ ਬਲਵਾਨ ਹੋ ਜਾਂਦਾ, ਫਿਰ ਜਿਵੇਂ ਉਹ ਦੌੜਦਾ ਫਿਰਦਾ, ਭੱਜਾ ਬੈਠਾ ਫਿਰਦਾ, ਇਵੇਂ ਬਲ ਆ ਜਾਂਦਾ, ਫਿਰ ਕਰੀ ਕਰੀ ਜਾਂਦਾ ਹੈ, ਇਹ ਲੱਗੀ ਰਹਿੰਦਾ ਹੈ, ਇੱਧਰ ਨੂੰ ਦੌੜੀ ਜਾਂਦਾ, ਸਿਮਰ ਕਰੀ ਜਾਂਦਾ ਹੈ। ਫਿਰ ਜਦੋਂ ਕੋਈ ਹਾਸਲ ਹੁੰਦਾ ਹੈ, ਜਦੋਂ ਉਹ ਜਿਨ੍ਹਾਂ ਨੇ ਇਸ ਤਰ੍ਹਾਂ ਪ੍ਰੇਰ ਕੇ ਮਾਂ ਪਿਓ ਵਕ ਸੰਤਾਂ ਮਹਾਤਮਾ ਨੇ ਲਾਇਆ ਹੁੰਦਾ ਹੈ ਉਪਦੇਸ਼ ਦੇ ਕੇ ਵੀ ਜੇ ਤੂੰ ਕਰੇਗਾ, ਜਿਵੇਂ ਫਰੀਦ ਦੀ ਮਾਂ ਨੇ ਉਹ ਭਜਨ ਸਿਮਰਨ ਲਈ ਉਹ ਉਪਦੇਸ਼ ਦੇ ਕੇ ਲਾਇਆ ਸੀ ਵੀ ਜੇ ਤੂੰ ਸਿਮਰਨ ਕਰੇਗਾ, ਧਿਆਨ ਕਰੇਗਾ, ਖੁਦਾ ਤੈਨੂੰ ਮਿੱਠੀ ਸ਼ੱਕਰ ਦਿਆ ਕਰੋ। ਸ਼ੱਕਰ ਦੇ ਲਾਲਚ ਬੱਚਾ ਫਰੀਦ ਲੱਗ ਗਿਆ, ਉਹ ਅੱਖਾਂ ਜੀਆਂ ਮੀਚ ਕੇ ਬਹਿ ਗਿਆ ਹੈ, ਦੱਸ ਦਿੱਤਾ ਵੀ ਇਉਂ ਕਰਨਾ, ਅੱਲਾ ਅੱਲਾ। ਜਦੋਂ ਅੱਖਾਂ ਜੀਆਂ ਮੀਚ ਕੇ ਬਹਿ ਜਾਂਦਾ, ਹੌਲੀ ਕਿਤੇ ਕੇ ਪਿੱਛੇ ਦੀ ਹੋ ਕੇ ਉਹ ਸਾਫ ਦੇ ਹੇਠਾਂ ਸ਼ੱਕਰ ਦੀ ਪੁੜੀ ਰੱਖ ਦਿੰਦੀ ਹੈ। ਜਦੋਂ ਉੱਠਦਾ ਫਿਰ ਉਹ ਬੱਚਾ ਪੁੱਛਦਾ ਫਰੀਦ ਕਿ ਸ਼ੱਕਰ ਦਾ ਕੋਈ ਰੱਖੀ ਨਹੀਂ ਹੈ, ਉਹ ਕਹਿੰਦੀ ਸੀ ਉਹ ਸ਼ੱਕਰ ਦਊਗਾ, ਫਿਰ ਆਪੇ ਕਹਿ ਦਿੰਦੀ ਵੀ ਉਹ ਖੁਦਾ ਨੇ ਵੀ ਉਹ ਰੱਖ ਦਿੱਤੀ ਹੈ, ਵੀ ਕੋਈ ਹੋਰ ਨਾ ਲੈ ਜਾਏ, ਉਹਨੇ ਤੇਰੀ ਸੱਫ ਦੇ ਹੇਠਾਂ ਰੱਖੀ ਹੋਈ ਹੈ, ਚੁੱਕ ਸਾਫ ਇੱਕ ਪਾਸੇ ਤਾਂ ਵੇਖ ਸ਼ੱਕਰ ਦੀ ਪੁੜੀ ਪਈ ਹੈ। ਉਹ ਜਦੋਂ ਚੁੱਕਦਾ ਤੇ ਵੇਖਦਾ ਪਈ ਹੈ ਤੇ ਬੜਾ ਖੁਸ਼ ਹੋ ਜਾਂਦਾ ਹੈ, ਫਿਰ ਕਹਿੰਦਾ ਵੀ ਮਾਂ ਜੇ ਮੈਂ ਰੋਜ਼ ਕਰਿਆਂਗਾ ਰੋਜ਼ ਮਿਲੇਗੀ, ਕਹਿੰਦੇ ਹਾਂ ਰੋਜ਼ ਮਿਲੇਗੀ। ਇਸ ਤਰ੍ਹਾਂ ਜਾਣੀ ਪਰਮੇਸ਼ਰ ਦੇ ਜਿਹੜੇ ਕੋਈ ਭਜਨ ਸਿਮਰਨ ਕਰਨ ਵਾਲੇ ਉਹ ਵੀ ਤੈਨੂੰ ਆਹ ਤੇਰੀ ਕਾਮਨਾ ਪੂਰੀ ਹੋ ਜਾਏਗੀ, ਆਹ ਤੈਨੂੰ ਪਦਾਰਥ ਮਿਲ ਜਾਣਗੇ, ਆਹ ਤੈਨੂੰ ਸਹੂਲਤਾਂ, ਜੇ ਵੀ ਤੂੰ ਸਿਮਰਨ ਕਰੇਗਾ ਆਹ ਤੇਰੇ ਦੁੱਖ ਕਲੇਸ਼ ਲੈ ਜਾਣਗੇ, ਆਹ ਦਿਵਸਤਾਂ ਮੁਕੱਦਮੇ ਤੇਰੇ ਫਤਿਹ ਹੋ ਜਾਣਗੇ ਜੇ ਤੂੰ ਵੀ ਸਿਮਰਨ ਕਰਨ ਲੱਗ ਜਾਏਗਾ। ਤੈਨੂੰ ਮਾਇਆ ਪਰਮੇਸ਼ਰ ਬਹੁਤ ਦੇ ਦੇਵੇਗਾ, ਜਿੱਥੋਂ ਮਾਇਆ ਸੰਭਾਲੀ ਨਹੀਂ ਜਾਣੀ ਜੇ ਤੂੰ ਵੀ ਪਰਮੇਸ਼ਰ ਦਾ ਭਜਨ ਸਿਮਰਨ ਟਿੱਕ ਕੇ ਕਰਨ ਲੱਗ ਜਾਏ। ਫਿਰ ਮਨੁੱਖ ਦੇ ਅੰਦਰ ਉਹ ਵਚਨਾਂ ਤੇ ਸ਼ਰਧਾ ਆ ਜਾਂਦੀ ਹੈ, ਜਦੋਂ ਇਹ ਫਿਰ ਲੱਗ ਪੈਂਦਾ ਹੈ ਹਾਂ ਪ੍ਰਭ ਕਾ ਸਿਮਰਨ ਰਿਧ ਸਿੱਧ ਨੋ ਨਿਧ ਹੈਗਾ ਹੀ ਹੈ, ਕਿ ਪ੍ਰਭੂ ਦੇ ਸਿਮਰਨ ਵਿੱਚ ਰਿਧੀਆਂ ਵੀ ਹੈ, ਸਿੱਧੀਆਂ ਵੀ ਹੈ, ਨੌਂਦੀਆਂ ਵੀ ਹੈ। ਇਸ ਦਾ ਉਹ ਜੋ ਦੁਨੀਆ ਭਰ ਦੀ ਮਾਇਆ ਹੈ, ਜਿੰਨੇ ਮਰ ਮਰ ਕੇ ਗਏ ਹੈ, ਕਈਆਂ ਦੀ ਆਹ ਧਰਤੀ ਵਿੱਚ ਹੀ ਦੱਬੀ ਪਈ ਹੈ, ਉਹ ਦੱਸਣ ਲੱਗ ਪੈਂਦੀ ਹੈ ਇੱਥੇ ਪਈ ਹੈ ਇੱਥੇ ਪਈ ਹੈ ਤੇ ਕੱਢਲਾ ਚੰਗੀ ਮਰਜ਼ੀ। ਔਰ ਸਿਮਰਨ ਦੀ ਬਰਕਤ ਨਾਲ ਬਸ ਤਿਆਗ ਬਿਰਤੀ ਆ ਜਾਂਦੀ ਹੈ, ਲੋਭ ਬਿਰਤੀ ਖਤਮ ਹੋ ਜਾਂਦੀ ਹੈ। ਕਹਿੰਦੇ ਮਿੱਟੀ ਤੋਂ ਕੀ ਕਰਾਉਣਾ, ਕਿੱਥੇ ਇਸੇ ਮਿੱਟੀ ਪਿੱਛੇ ਅਸੀਂ ਵੇਖ ਲਓ ਸਭ ਪਾਪੜ ਵੇਖਦੇ, ਕਤਲ ਵੀ ਕਰ ਦਿੰਦੇ, ਮਾਂ ਪਿਓ ਦਾ ਵੀ ਲਿਹਾਜ ਨਹੀਂ ਕਰਦੇ, ਉਹ ਤੋਂ ਵੀ ਖੋਹ ਖੂਹ ਲੈਂਦੇ ਹਾਂ, ਪਏ ਹੁੰਦੇ ਇੱਧਰ ਉੱਧਰ ਕਰ ਲੈਂਦੇ ਹਾਂ ਅਸੀਂ। ਇਸੇ ਤਰ੍ਹਾਂ ਗੁਰੂ ਦਾ ਵੀ ਨਹੀਂ ਅਸੀਂ ਕੋਈ ਮਾੜਾ ਮੋਟਾ ਡਰ ਰੱਖਦੇ, ਉੱਥੋਂ ਵੀ ਅਸੀਂ ਖਿੱਚ ਖੁੱਚ ਲੈਂਦੇ ਹਾਂ। ਯਾਨੀ ਇਹ ਉਹ ਭਜਨ ਸਿਮਰ ਨਾ ਕਰਨ ਤੋਂ ਇਹ ਕੁਛ ਹੁੰਦਾ ਹੈ, ਜਦੋਂ ਅਸੀਂ ਮਾਇਆ ਨੂੰ ਸਭ ਕੁਛ ਸਮਝ ਲੈਂਦੇ ਹਾਂ, ਜਦੋਂ ਇਹ ਮਨੁੱਖ ਇੱਧਰ ਲੱਗ ਜਾਂਦਾ ਹੈ, ਫਿਰ ਜੋ ਕੁਛ ਸੁੱਖ ਸਹੂਲਤਾਂ ਪ੍ਰਦਾਨ ਹੁੰਦੀਆਂ ਹਨ ਉਹ ਆਪਣੇ ਦੁਆਰਾ ਮਹਾਤਮਾ ਦੇ ਪੁੱਛਣ ਤੋਂ ਸਤਿਗੁਰੂ ਅਰਜਨ ਸਾਹਿਬ ਜੀ ਨੇ ਜੋ ਇਹ ਸ਼ਬਦ ਰਾਹੀਂ ਦੱਸਿਆ ਹੈ। ਹਾਂ, ਭਜਨ ਸਿਮਰਨ ਦੁਆਰਾ ਜੋ ਕੁਛ ਹਾਸਲ ਹੁੰਦਾ ਹੈ ਨਾ, ਉਹਦਾ ਆਪਣੇ ਦੁਆਰਾ ਸਤਿਗੁਰੂ ਸਾਹਿਬ ਜੀ ਨੇ ਇਸ ਸ਼ਬਦ ਵਿੱਚ ਵਰਣਨ ਕੀਤਾ ਹੈ, ਖੋਲ ਕੇ ਕਿਹਾ ਹੈ। ਉਹ ਕੀ ਕਹਿੰਦੇ ਹਨ ਅਸੀਂ ਸੁਣੀਏ, ਪ੍ਰੇਮ ਪਿਆਰ ਨਾਲ
ਮਾਈ ਮੇਰੇ ਮਨ ਕੋ ਸੁਖ,
ਹੇ ਮੇਰੀ ਮਾਂ, ਜਿਵੇਂ ਮਾਂ ਦੁੱਧ ਦਿੰਦੀ ਹੈ ਇਸੇ ਤਰ੍ਹਾਂ ਜਿਹੜੇ ਮਾਤਾ ਵਤ ਜਿਹੜੇ ਮਹਾਤਮਾ ਹੈ ਪਰਮੇਸ਼ਰ ਦੇ ਸਿਮਰਨ ਕਰਨ ਵਾਲੇ ਹਨ ਸਾਧੂ ਸੰਤ, ਇਹਨੂੰ ਜਿਹੜਾ ਕੋਈ ਉਹ ਨਾਮ ਜਪਣ ਦਾ ਉਪਦੇਸ਼ ਦਿੰਦੇ ਆ ਨਾ, ਵੀ ਇਹ ਤੂੰ ਜਪਿਆ ਕਰ, ਸਮਝ ਲਓ ਇਹੀ ਦੁੱਧ ਦਿੰਦੇ ਆ। ਉਹ ਦੁੱਧ ਪੀਣ ਦੇ ਨਾਲ ਰਿਸ਼ਟ ਪੁੱਟ ਹੋ ਜਾਈ ਰਹੇ ਹੋ, ਨਾਮ ਜਪ ਜਪ ਕੇ ਆਤਮਾ ਬਲਵਾਨ ਹੋ ਜਾਂਦੀ, ਬਹੁਤ ਤਕੜੇ ਹੋ ਜਾਈ। ਜੋ ਮੁੱਖੋਂ ਕੋਈ ਕਹੀਏ ਉਹ ਪਰਮੇਸ਼ਰ ਵੀ ਮੰਨਣ ਲੱਗ ਜਾਂਦਾ, ਉਹ ਬਲੀ ਹੋ ਜਾਈਦਾ। ਇਸ ਕਰਕੇ ਜਿਹੜੇ ਕੋਈ ਉਹ ਮਹਾਤਮਾ ਉਹਨਾਂ ਨੂੰ ਇੱਥੇ ਮਾਂ ਕਿਹਾ ਹੈ, ਜਿਵੇਂ ਉਹ ਮਾਂ ਰੱਖਿਆ ਕਰਦੀ ਇਸੇ ਤਰ੍ਹਾਂ ਉਹ ਵੀ ਸਹਿਤਾਇਦੀ ਕਰਦੇ ਰੱਖਿਆ ਕਰਦੇ ਨੇ। ਜਿਵੇਂ ਇੱਥੇ ਗੁੜਿਆਂ ਦੇ ਬਾਹਰ ਬਾਹਰ ਨਗਰ ਤੋਂ ਸੰਤ ਬਾਬਾ ਚੰਨ ਸਿੰਘ ਜੀ ਰਹਿੰਦੇ ਸਨ, ਜਦੋਂ ਉਹਨਾਂ ਨੇ ਕਿਸੇ ਤੋਂ ਕੋਈ ਭਜਨ ਸਿਮਰਨ ਕਰਾਉਣਾ ਨਾ ਆਪਣੀ ਨਜ਼ਰਸਾਨੀ ਹੇਠ, ਫਿਰ ਉਹ ਭੋਰੇ ਵਿੱਚ ਉਹਨੂੰ ਕਹਿ ਦੇਣਾ ਵੀ ਬਹਿ ਜਾ, ਵੀ 40 ਦਿਨ ਤੈਨੇ ਨਹੀਂ ਬਾਹਰ ਆਉਣਾ ਹੈ, ਸਭ ਬੰਦੋਬਸਤ ਆਪੇ ਹੋਊਗਾ ਸਾਡੇ ਵੱਲੋਂ। ਕਈ ਵਾਰੀ ਹੁਣ ਜਦੋਂ ਦੀਵਾ ਵੀ ਨਹੀਂ ਜਗਾਉਣਾ, ਧੁੱਪ ਹਨੇਰਾ ਹੋਣਾ ਹੈ, ਫਿਰ ਰਾਤ ਨੂੰ ਡਰ ਜਾ ਹੋਣਾ ਬਈ ਇੱਥੇ ਕੋਈ ਆਓ ਹੀ ਨਾ ਜਾਵੇ, ਸਪਨਾ ਆ ਜਾਏ ਉਹ ਨਾ ਆ ਜਾਏ, ਤੇ ਫਿਰ ਉਹ ਜਾਣੀ ਉਹਨੂੰ ਦਰਸਾਉਣਾ ਵੀ ਇੱਥੇ ਕੋਈ ਨਾ ਕੋਈ ਖੜਾ ਹੈ ਤੇਰੇ ਵਾਸਤੇ, ਉਹ ਖੜਕਾ ਵਰਕਾ ਜਾ ਕਰਕਰਾ ਦੇਣਾ। ਜਦੋਂ ਉਹਨੇ ਪੁੱਛਣਾ ਮਹਾਰਾਜ ਖੜਕਾ ਦੜਕਾ ਕਾਹਦਾ ਹੁੰਦਾ ਸੀ, ਕਹਿੰਦੇ ਤੇਰੇ ਇਰਦ ਗਿਰਦ ਪਹਿਰਾ ਲਾਇਆ ਹੋਇਆ ਹੈ, ਤੈਨੂੰ ਡਰ ਜਾ ਸੀ ਨਾ ਵੀ ਮੈਂ ਇਕੱਲਾ ਬੈਠਾ ਕਿਤੇ ਆਹ ਨਾ ਹੋ ਜਾਏ ਉਹ ਨਾ ਹੋ ਜਾਏ। ਕਹਿੰਦੇ ਤੂੰ ਕਰ ਰਹੇ ਆ ਤਕੜਾ ਹੋ ਕੇ ਕਰੀ ਜਾ, ਸਭ ਪਾਸੇ ਬੰਦੋਬਸਤ ਹੋਏ ਹੋਏ ਨੇ, ਕੋਈ ਫਿਕਰ ਕਰਨ ਦੀ ਲੋੜ ਨੀ, ਵੀ ਉਹ ਨੀ ਆ ਰਿਹਾ ਕੋਈ ਨੀ ਆਉਂਦਾ ਉੱਥੇ, ਉੱਥੇ ਬਹੁਤ ਤੇਰੀ ਸਹਾਇਤਾ ਵਾਸਤੇ ਲਾਏ ਹੋਏ। ਹੁਣ ਜਦੋਂ ਕੋਈ ਉਹ ਸਾਹਮਣੇ ਤੱਕ ਵਰਤ ਜਾਣਾ, ਫਿਰ ਮਨੁੱਖ ਨੂੰ ਹੌਸਲਾ ਹੋ ਜਾਂਦਾ ਵੀ ਹਾਂ ਬਈ ਮੈਂ ਕਰ ਰਿਹਾ ਤੇ ਮੇਰੇ ਪੈਰੇ ਤੇ ਲਾਏ ਹੋਏ ਹੈ, ਮੇਰੀ ਸਹਾਇਤਾ ਕਰ ਰਹੇ। ਹੁਣ ਜੇ ਅਸੀਂ ਕਰੀ ਕਰਾਈਏ ਜਾਈਏ ਫਿਰ ਉਹ ਗੱਲ ਨਹੀਂ ਹੈ। ਇਸ ਤਰ੍ਹਾਂ ਗੁਰੂ ਮਹਾਰਾਜ ਦੁਆਰਾ ਗੁਰਮੁਖਾਂ ਦੁਆਰਾ ਇਹ ਕੁਛ ਕਰੀਏ ਫਿਰ ਬੇਅੰਤ ਬੇਅੰਤ ਛੇਤੀ ਲਾਭ ਹੁੰਦਾ ਹੈ, ਕਿਉਂਕਿ ਜਿਹੜੇ ਕੋਈ ਵਿਘਨ ਹੈ ਉਹਨਾਂ ਦੇ ਸੰਬੰਧ ਵਿੱਚ ਉਹ ਸਭ ਕੁਛ ਪਹਿਲੇ ਘਰ ਕਰਾ ਲੈਂਦੇ, ਹੁੰਦਾ ਹੀ ਨਹੀਂ ਹੈ। ਨਹੀਂ ਤਾਂ ਇਹ ਵਿਘਨ ਪਾਉਣ ਵਾਲੇ ਇੱਕ ਨਹੀਂ ਦੋ ਨਹੀਂ ਇਹ ਸੈਂਕੜੇ ਲਾਣਾ ਹੈਗਾ ਹੈ। ਇਹ ਤਾਂ ਸਭ ਤੋਂ ਪਹਿਲਾਂ ਜਿਹੜਾ ਕਲਯੁਗ ਹੈ ਨਾ, ਉਹਨੂੰ ਹੀ ਫਿਕਰ ਪੈਂਦਾ ਵੀ ਇਹ ਇੱਧਰ ਚੱਲ ਪਿਆ ਹੈ, ਇਹ ਸਾਡੇ ਪੰਜੇ ਵਿੱਚੋਂ ਨਿਕਲੇਗਾ, ਉਹੀ ਇਹ ਬੜੀ ਹਲਚਲ ਕਰ ਜਾਂਦਾ ਹੈ। ਉਹ ਤਾਂ ਇਤਿਹਾਸ ਵਿੱਚ ਵੀ ਆਇਆ, ਗੁਰੂ ਨਾਨਕ ਸਾਹਿਬ ਜੀ ਬਹੁਤ ਵੀ ਇਹ ਆਇਆ ਸੀ, ਸੰਗਰੂਰ ਦੇ ਨਿਆਣੇ ਨਾਨਕਿਆਣਾ ਸਾਹਿਬ ਗੁਰਦੁਆਰਾ ਹੈ, ਇੱਥੇ ਵੀ ਆਇਆ ਸੀ ਮਹਾਰਾਜ ਕੋਲ। ਆਹ ਲਓ ਜੀ ਮੋਤੀ ਮੰਦਰ ਲੈ ਲਓ, ਪਣਗ ਲੈ ਲਓ, ਸੋਨੇ ਦੇ ਜੜਤ ਮਨਮੋਹਣੀਆਂ ਤ੍ਰੀਮਤਾਂ। ਇਸ ਕਰਕੇ ਇਹਦੀਆਂ ਸਿੱਧੀਆਂ ਹੋਰ ਧਨ ਪਦਾਰਥ ਦਿਖਾ ਕੇ ਮਨੁੱਖ ਨੂੰ ਇੱਧਰ ਹੀ ਖਿੱਚਦਾ ਹੈ। ਆਹ ਲਓ ਜੀ ਜਦੋਂ ਕਿਸੇ ਦੇ ਰਾਹੀਂ ਅਸੀਂ ਕਰ ਰਹੇ ਹੁੰਦੇ ਹਾਂ, ਫਿਰ ਉਹ ਕਹਿੰਦੇ ਬਚ ਜਾਏ ਇੱਧਰੋਂ, ਇਹ ਤਾਂ ਕੁਛ ਨਹੀਂ, ਇਹ ਤਾਂ ਸਭ ਮਾਇਆ ਦੇ ਛਲ ਹੈ। ਇਸ ਤਰ੍ਹਾਂ ਯਾਨੀ ਉਹ ਰਕਸ਼ਾ ਕਰਦੇ ਨੇ ਮਹਾਤਮਾ ਮਾਤਾ ਵਤ, ਜਿਸ ਕਰਕੇ ਇੱਥੇ ਮਾਈ ਕਿਹਾ ਹੈ। ਇਹ ਮਾਈ ਵਤ ਮਾਤਾ ਵਤ ਸੰਤ ਮਹਾਤਮਾ ਜੀਓ, ਹੁਣ ਮੇਰੇ ਮਨ ਨੂੰ ਬੜਾ ਭਾਰੀ ਸੁੱਖ ਪ੍ਰਾਪਤ ਹੋਇਆ ਹੈ, ਭਜਨ ਸੇਵਨ ਕਰਦਿਆਂ ਹੋਇਆ ਅਵਸਥਾ ਖੁੱਲਣ ਕਰਕੇ ਵਾਹਿਗੁਰੂ ਦੀ ਕਿਰਪਾ ਹੋਣ ਨਾਲ
ਮੋਟ ਆਨੰਦ ਰਾਜ ਸੁਖ ਭੁਗਵੈ।
ਮਹਾਤਮਾ ਪੁੱਛਣ ਕਿੰਨਾ ਕੁ ਸੁਖ ਪ੍ਰਾਪਤ ਹੋਇਆ ਤੇਰੇ ਮਨ ਨੂੰ, ਆਓ ਇਹ ਦੱਸਦੇ ਵੀ ਕੋਟ ਆਨੰਦ ਰਾਜ ਸੁਖ ਹੈ। ਇਹ ਮਹਾਤਮਾ ਰੂਪ ਸੰਤੋ ਮਹਾਤਮਾ ਜਿਵੇਂ ਕੋਈ ਕਰੋੜਾਂ ਰਾਜਾਂ ਦੇ ਆਨੰਦ ਦਾ ਸੁਖ ਭੋਗ ਰਿਹਾ ਹੋਵੇ, ਮਾਣ ਰਿਹਾ ਹੋਵੇ, ਇਸ ਤਰ੍ਹਾਂ ਦਾ ਮੇਰੇ ਮਨ ਨੂੰ ਸੁਖ ਹੋਇਆ ਹੈ। ਰਾਜ ਭਾਗ ਦਾ ਤਾਂ ਇੱਕ ਦਾ ਹੀ ਬੜਾ ਆਨੰਦ ਸੁਖ ਹੁੰਦਾ ਹੈ, ਇਹੋ ਜੇ ਕਰੋੜਾਂ ਰਾਜ ਮਿਲ ਜਾਣ ਉਹਨਾਂ ਦਾ ਕਿੰਨਾ ਆਨੰਦ ਸੁਖ ਹੋ, ਕੋਈ ਹਿਸਾਬ ਹੈਗਾ? ਤੇ ਮਾੜਾ ਜਿਹਾ ਘਰ ਦੇ ਵਿੱਚ ਥੋੜੀਆਂ ਜਿਹੀਆਂ ਸਹੂਲਤਾਂ ਹਾਸਲ ਹੋ ਜਾਣ ਤੇ ਮਨੁੱਖ ਸਮਾਉਂਦਾ ਨਹੀਂ ਖੁਸ਼ੀ ਇਸ। ਜਿਹਨੂੰ ਹੁਣ ਕਰੋੜਾਂ ਰਾਜਾਂ ਦੇ ਆਨੰਦ ਦਾ ਸੁਖ ਹਾਜ਼ਰ ਹੈ ਉਹ ਕਿੱਥੇ ਹੈ? ਮਹਾਰਾਜ ਭਜਨ ਸੇਵਨ ਕਰਦਿਆਂ ਹੋਏ ਜਿਵੇਂ ਕਰੋੜਾਂ ਰਾਜਾਂ ਦਾ ਆਨੰਦ ਦਾ ਸੁਖ ਹੋਵੇ ਕੋਈ ਭੋਗ ਰਿਹਾ ਹੋਏ, ਉਸ ਤਰ੍ਹਾਂ ਦਾ ਮੈਨੂੰ ਇਹ ਭਜਨ ਸੇਵਨ ਕਰਦਿਆਂ ਹੋਇਆ ਵਾਹਿਗੁਰੂ ਵੱਲੋਂ ਮਨ ਨੂੰ ਸੁਖ ਪ੍ਰਾਪਤ ਹੋ ਰਿਹਾ ਹੈ।
ਹਰ ਸਿਮਰਤ ਬਿਨਸੈ ਸਭ ਦੁੱਖ,
ਕਿਉਂਕਿ ਮਹਾਤਮਾ ਜੀ ਵਾਹਿਗੁਰੂ ਦਾ ਸਿਮਰਨ ਕਰਦਿਆਂ ਕਰਦਿਆਂ ਇੱਕ ਦੁੱਖ ਕੀ ਹੈ, ਸਾਰੇ ਦੁੱਖ ਨਾਸ਼ ਹੋ ਜਾਂਦੇ ਹਨ। ਆ ਸਰੀਰ ਨੂੰ ਜਿੰਨੇ ਮਰਜ਼ੀ ਕੋਈ ਦੁੱਖ ਹੋਈ ਜਾਣ ਉਹਨੂੰ ਦੁੱਖ ਮਹਿਸੂਸ ਨਹੀਂ ਹੁੰਦਾ ਹੈ। ਇਹਦਾ ਨਹੀਂ ਵੀ ਇਹ ਕਰਮ ਅਨੁਸਾਰ ਮਨੁੱਖ ਨੂੰ ਦੁੱਖ ਨਹੀਂ ਆਉਂਦੇ ਨੇ, ਦੁੱਖ ਆਈ ਜਾਂਦੇ ਹੈ, ਪਰ ਦੁੱਖ ਜਿਹੜੇ ਹੈ ਨਾ ਉਹਨਾਂ ਦੀ ਜਿਹੜੀ ਤਕਲੀਫ਼ ਹੈ ਉਹ ਨਹੀਂ ਮਹਿਸੂਸ ਹੁੰਦੀ ਹੈ। ਜਿਵੇਂ ਕੋਈ ਸਿਆਣੇ ਡਾਕਟਰ ਹੈ ਜਦੋਂ ਸਾਨੂੰ ਬਹੁਤੀ ਤਕਲੀਫ਼ ਜੀ ਹੁੰਦੀ ਉਹ ਕੋਈ ਐਸਾ ਟੀਕਾ ਜਿਹਾ ਲਾ ਦਿੰਦੇ ਹੈ, ਰਿਮਾਨ ਨਾਲ ਟੇਕ ਕੇ ਸੌ ਜਾਂਦੇ ਹੈ। ਇਹ ਤਾਂ ਨਹੀਂ ਵੀ ਉਹ ਦੁੱਖ ਹਟ ਗਿਆ ਹੁੰਦਾ ਹੈ, ਦੁੱਖ ਘਟ ਗਿਆ ਹੁੰਦਾ ਹੈ, ਦੁੱਖ ਤਾਂ ਉਵੇਂ ਹੀ ਹੁੰਦਾ ਹੈ। ਪਰ ਗੋਲੀ ਜਾਂ ਕੈਲਸੂਲ ਉਹ ਸਾਡਾ ਇਹੋ ਜਿਹਾ ਉਹ ਕੋਈ ਜਿਹੜਾ ਉਹ ਦੁੱਖ ਤੇ ਹਾਵੀ ਹੋ ਜਾਂਦਾ ਹੈ, ਜੋ ਦੁੱਖ ਮਹਿਸੂਸ ਨਹੀਂ ਹੋਣ ਦਿੰਦਾ, ਦੁੱਖ ਦਾ ਪਤਾ ਨਹੀਂ ਚੱਲਣ ਦਿੰਦਾ ਹੈ, ਅਸੀਂ ਕਹਿੰਦੇ ਵੀ ਇਹ ਵੀ ਹਟ ਗਿਆ ਹੈ, ਉਹ ਅੰਦਰੇ ਅੰਦਰੇ ਹੋਈ ਹੋਈ ਜਾਂਦਾ ਹੁੰਦਾ ਹੈ। ਪਰ ਸਾਡੇ ਮਨ ਤੱਕ ਉਹ ਫਿਰ ਦੁੱਖ ਦੀ ਪਹੁੰਚਣ ਦੀ ਕੋਈ ਸ਼ਕਤੀ ਨਹੀਂ ਰਹਿੰਦੀ ਹੈ, ਕਿਉਂਕਿ ਉਹਦੇ ਨਾਲ ਹੋਰ ਸ਼ਕਤੀ ਵਾਲੀ ਜਿਹੜੀ ਚੀਜ਼ ਹੈ ਨਾ ਉਹਦੇ ਉੱਪਰ ਉਹ ਦੇ ਦਿੱਤੀ ਗਈ ਹੈ, ਹੋਰ ਤਾਕਤ ਵਾਲੀ। ਇਸ ਤਰ੍ਹਾਂ ਕਹਿੰਦੇ ਵਾਹਿਗੁਰੂ ਦਾ ਭਜਨ ਸਿਮਰਨ ਕਰਦਿਆਂ ਹੋਇਆਂ ਸਾਰੇ ਜਿਹੜੇ ਦੁੱਖ ਹੈ ਉਹ ਵਿੰਸ ਜਾਂਦੇ ਹਨ ਤੇ ਵਿੰਸ ਗਏ ਹਨ ਸਾਡੇ।
ਰਹਾਉ ਕੋਟ ਜਨਮ ਕੇ ਕਿਲ ਵਿਖ ਨਾਸ ਹੈ।
ਜੇ ਕੋਈ ਕਹੇ ਵੀ ਸਾਰੇ ਦੁੱਖ, ਉਹ ਤਾਂ ਜਦੋਂ ਗੁਰੂ ਮਹਾਰਾਜ ਜੀ ਤੱਤੀਆਂ ਤਵੀਆਂ ਤੇ ਬੈਠੇ ਸੀ, ਤੱਤੇ ਰੇਤੇ ਪਾਏ ਗਏ ਸਿਰ ਤੇ, ਡਿੱਗੇ ਵਿੱਚ ਉਬਾਲਿਆ ਗਿਆ ਹੈ, ਇਹ ਸਾਰੇ ਦੁੱਖ ਵਿੰਸ ਹੋਏ ਸੀ ਤਾਂ ਹੀ ਨੀ ਗੁਰੂ ਮਹਾਰਾਜ ਨੇ ਕੋਈ ਉਹ ਸੀਤਾ ਕੀਤੀ ਹੈ। ਇਹ ਤਾਂ ਮਨੁੱਖ ਨੂੰ ਮਾੜਾ ਜਾ ਕੋਈ ਤਕਲੀਫ਼ ਹੋ ਜਾਏ ਤੇ ਹਾਲ ਦੁਹਾਈ ਮਚਾਉਂਦਾ, ਆਂਢ ਗੁਆਂਢ ਨੂੰ ਵੀ ਸਾਰੇ ਪਿੰਡ ਨੂੰ ਪਤਾ ਚੱਲ ਜਾਂਦਾ ਵੀ ਇੱਥੇ ਕੋਈ ਦੁਖੀ ਹੈਗਾ ਹੈ। ਜਿੰਨੀ ਵੱਧ ਤਕਲੀਫ਼ ਉਹਦੀਆਂ ਵੱਡੀਆਂ ਚਾਂਗਰਾਂ ਉਨੀ ਵੱਡੀ ਆਵਾਜ਼ ਦੂਰ ਤੱਕ ਸੁਣਾਈ ਦਿੰਦੀ ਹੈ। ਇੱਥੇ ਕਹਿੰਦੇ ਵਾਹਿਗੁਰੂ ਦਾ ਮਹਾਰਾਜ ਭਜਨ ਸਿਮਰਨ ਕਰਦਿਆਂ ਹੋਇਆਂ ਸਾਰੇ ਜਿਹੜੇ ਦੁੱਖ ਮੇਰੇ ਨਾਸ ਹੋ ਗਏ ਹੈ, ਕੋਈ ਦੁੱਖ ਰਿਹਾ ਹੀ ਨਹੀਂ, ਸੁੱਖ ਹੀ ਸੁੱਖ ਪ੍ਰਾਪਤ ਹੋ ਗਿਆ ਹੈ।
ਕੋਟ ਜਨਮ ਕੇ ਕਿਲ ਵਿਤ ਨਸ ਹੈ।
ਵਿਸਰਾਮ ਦੇ ਕੇ ਫਰਮਾਉਂਦੇ ਹਨ ਕਿ ਮਹਾਰਾਜ ਮਹਾਤਮਾ ਜੀ ਮਾਤਾ ਬਤ ਵਾਹਿਗੁਰੂ ਦਾ ਸਿਮਰਨ ਕਰਦਿਆਂ ਹੋਇਆਂ ਜਿੱਥੇ ਮਨ ਨੂੰ ਸੁੱਖ ਪ੍ਰਾਪਤ ਹੋਇਆ ਹੈ, ਪੂਰਨ ਰਾਜਾਂ ਦਾ ਜਿਵੇਂ ਕੋਈ ਆਨੰਦ ਦਾ ਸੁੱਖ ਭੋਗ ਰਿਹਾ ਹੋਵੇ, ਮਾਣ ਰਿਹਾ ਉਹੋ ਜਿਹਾ ਸੁੱਖ ਹੋਇਆ ਹੈ, ਉੱਥੇ ਜਿਹੜੇ ਕਰੋੜਾਂ ਜਨਮਾਂ ਵਿੱਚ ਕੋਈ ਕਿਲਵਖ ਵੱਡੇ ਵੱਡੇ ਪਾਪ ਪਹਿਲਾਂ ਕੀਤੇ ਨੇ ਅਗਿਆਨਪੁਣੇ ਵਿੱਚ, ਬੇਸਮਝੀ ਵਿੱਚ, ਮੂਰਖਪੁਣੇ ਵਿੱਚ, ਉਹ ਵੱਡੇ ਪਾਪ ਇੱਕ ਤਾਂ ਕਿਸੇ ਬ੍ਰਹਮ ਗਿਆਨੀ ਨੂੰ ਮਾਰ ਦੇਣਾ, ਇਹ ਵੱਡਾ ਪਾਪ ਹੈ, ਬਿਨਾਂ ਕਿਸੇ ਕਸੂਰ ਤੋਂ ਕਿਸੇ ਲੜਕੀ ਨੂੰ ਮਾਰ ਦੇਣਾ, ਜਿਵੇਂ ਅੱਜ ਕੱਲ੍ਹ ਅੰਦਰੇ ਅੰਦਰੇ ਹੀ ਉਹ ਖਤਮ ਕਰ ਦਿੰਦੇ ਨੇ। ਹੁਣ ਤਾਂ ਭਾਵੇਂ ਬੜੇ ਸਖ਼ਤ ਕਾਨੂੰਨ ਦੇ ਇਹਦੇ ਉੱਤੇ ਕਰ ਦਿੱਤੇ ਵੀ ਜੈਸਾ ਜਿਹੜਾ ਕਰੇਗਾ ਉਹ ਇੰਨੀ ਸਜ਼ਾ ਹੋਏਗੀ, ਇੰਨਾ ਜੁਰਮਾਨਾ ਹੋਏਗਾ, ਆਹ ਕੁਛ ਹੋਏਗਾ, ਪਰ ਵਿੱਚ ਵਿੱਚ ਇਹ ਗੋਤਰੂ ਵਿੱਚ ਅਜੇ ਵੀ ਹੋਈ ਜਾਂਦਾ ਲੋਭ ਲਾਲਚ ਵਿੱਚ, ਜਾਣੀ ਬਿਨਾਂ ਕਿਸੇ ਕਸੂਰ ਸਾਡਾ ਨੁਕਸਾਨ ਨਹੀਂ ਕਰਦਾ ਹੈ, ਸਾਨੂੰ ਕੁਝ ਦਿੰਦਾ ਹੈ, ਖੜਖਾਵੇ ਅੰਮ੍ਰਿਤ ਦੇ ਇਹਦੀ ਜਾਨ ਲੈਣੀ ਇਹਨੂੰ ਵੀ ਵੱਡਾ ਪਾਪ ਮੰਨਿਆ ਹੈ। ਬ੍ਰਹਮਣ ਕੈਲੀ ਘਾਤ ਕੰਜ ਕਾ, ਇਸੇ ਤਰ੍ਹਾਂ ਜਿਹੜੀ ਗਊ ਹੈ ਉਹਨੂੰ ਮਾਰਨਾ ਇਹਨੂੰ ਵੀ ਉਹ ਧਾਰਮਿਕ ਪੁਸਤਕ ਵਿੱਚ ਸ਼ਾਸਤਰਾਂ ਵਿੱਚ ਵੱਡਾ ਪਾਪ ਮੰਨਿਆ ਹੈ। ਇਹ ਤਾਂ ਭਾਵੇਂ ਕੋਈ ਵੀ ਜਿਹੜਾ ਜੀਵ ਹੈ ਜਿਹੜਾ ਕੋਈ ਸਾਡਾ ਨੁਕਸਾਨ ਨਹੀਂ ਕਰਦਾ ਹੈ, ਸਾਨੂੰ ਕੁਝ ਦਿੰਦਾ ਹੈ, ਖੜਖਾਵੇ ਅੰਮ੍ਰਿਤ ਦੇ, ਇਹ ਜਿਹੜੀ ਗਊ ਹੈ ਪਸ਼ੂ ਹੈ ਘਿਓ ਖੜ ਆਦਿ ਘਾਹ ਪੱਠਾ ਗਿੱਲਾ ਸੁੱਕਾ ਜੇ ਖੜ ਸੁੱਕ ਜਾ ਖਾ ਪੀ ਕੇ ਅੰਮ੍ਰਿਤ ਵਰਗਾ ਦੁੱਧ ਦਿੰਦੇ ਸਾਨੂੰ, ਅਸੀਂ ਉਹਨਾਂ ਦਾ ਦੁੱਧ ਪੀ ਕੇ ਪੜੀਏ ਪੂਸੀਏ, ਫਿਰ ਉਹਨਾਂ ਦੇ ਗਰਦਨ ਤੇ ਅਸੀਂ ਤਲਵਾਰ ਚਲਾਈਏ, ਫਿਰ ਸਾਡੇ ਨਾਲ ਹੋਰ ਵੱਡਾ ਕੋਈ ਪਾਪੀ ਘੇਰਾ ਹੈ? ਜਵਾਨ ਦੇ ਸਵਾਦ ਪਿੱਛੇ ਅਸੀਂ ਸਾਰਾ ਕੁਛ ਤਰੀਕ ਕਰਾਈਏ, ਇਹ ਵਿੱਚ ਅਸੀਂ ਕਹਿ ਜਾਂਦੇ ਜਿਵੇਂ ਸਾਨੂੰ ਤਾਂ ਮਹਾਰਾਜ ਨੇ ਇਜਾਜ਼ਤ ਦਿੱਤੀ ਹੈ, ਝਟਕਾ ਕਰਕੇ ਖਾ ਲਓ ਜੀ, ਭਟਕਾ ਨਾ ਖਾਓ। ਜਿਹੜਾ ਪਟਕਾ ਹੁੰਦਾ ਉਹ ਨਹੀਂ ਝਟਕਾ ਹੁੰਦਾ ਹੈ, ਇੱਕ ਕਿਰਪਾ ਨਾ ਕਹਿੰਦੇ ਵੱਢ ਦਿੱਤਾ ਹੋ ਜਾਏ, ਕਹਿੰਦੇ ਫਿਰ ਤਾਂ ਝਟਕਾ ਹੈ, ਇੱਕ ਤੋਂ ਬਾਅਦ ਕਹਿੰਦੇ ਦੋ ਚਾਰ ਨਾਲ ਵੱਜਿਆਂ ਮਾਰਿਆ ਜਾਏ, ਫਿਰ ਕਹਿੰਦੇ ਪਟਕਾ ਹੈ, ਦੋ ਤਿੰਨਾਂ ਨਾਲ ਮਾਰ ਮਾਰ ਕੇ ਖਾ ਵੱਜੇ ਫਿਰ ਨਹੀਂ ਖਾਣ ਯੋਗ ਹੈ, ਇੱਕ ਨਹੀਂ ਗਰਦਨ ਲੈ ਜਾਏ ਫਿਰ ਕਹਿੰਦੇ ਖਾਣ ਯੋਗ ਹੈ। ਯਾਨੀ ਇਹ ਖਾਣ ਪੀਣ ਵਾਲਿਆਂ ਦਾ ਕੈਸਾ ਹੈ, ਆਪਣੇ ਵੱਲੋਂ ਇਹ ਲਫ਼ ਜਿਹਾ ਘੜਿਆ ਟਿਕਾਉ ਚ ਘੜਿਆ ਹੈ, ਇਹ ਮਹਾਰਾਜ ਦਾ ਹੁਕਮ ਹੈ ਵੀ ਝਟਕਾ ਕਰਕੇ ਖਾ ਲਓ ਜੀ, ਝਟਕਾ ਕੇ ਖਾ ਲਓ ਜੀ ਇੱਕ ਵਾਰ ਨਾਲ। ਵਿੱਚੇ ਕਹਿੰਦੇ ਵੀ ਆਹ ਚੰਡੀ ਦੀ ਵਾਰ ਆ ਜੀ, ਇਹਦਾ ਪਾਠ ਸਿੰਘ ਕਹੇ ਬਹੁਰ ਨਾ ਜੋਨੀ ਆਇਆ ਜਿਨ ਯੋਗਾ ਆਇਆ, ਜਦੋਂ ਇਹ ਲਫ਼ਜ਼ ਕਹਿਣਾ ਕਹਿੰਦੇ ਉਦੋਂ ਮਾਰੇ ਬਸ ਸਲਵਾਰ ਗਰਦਨ ਚ, ਕਦੇ ਫਿਰ ਉਹਦੀ ਚੁਰਾਸੀ ਕੱਟੀ ਜਾਂਦੀ, ਉਹ ਮੁਕਤ ਹੋ ਜਾਂਦਾ ਹੈ ਜਿਹਦਾ ਝਟਕਾ ਕੀਤਾ ਗਿਆ, ਜਿਹਨੂੰ ਝਟਕਾਇਆ ਗਿਆ ਹੈ। ਯਾਨੀ ਇਹ ਵੀ ਅਸੀਂ ਕਹਿੰਦੇ ਵੀ ਇਹ ਚੰਡੀ ਦੀ ਵਾਰ ਪੜ ਕੇ ਫਿਰ ਉਹਦੀ ਚੁਰਾਸੀ ਕੱਟ ਕੇ ਫਿਰ ਅਸੀਂ ਖਾਂਦੇ ਹਾਂ। ਜੇ ਭਲਾ ਉਹਨੂੰ ਕਹੇ ਵੀ ਲੈ ਵੀ ਤੇਰੀ ਕਲਿਆਣ ਕਰ ਦਈਏ, ਤੇਰੀ ਮੁਕਤੀ ਕਰ ਦਈਏ, ਚੈਨੋ ਝਟਕਾ ਦਈਏ, ਚੰਡੀ ਦੀ ਵਾਰ ਪੜ ਕੇ ਫਿਰ ਕੋਈ ਮਰਨ ਨੂੰ ਤਿਆਰ ਨਹੀਂ। ਕੋਈ ਹੋਏ ਜਾ ਸੀ ਕਹਿਣ ਲੱਗਾ ਵੀ ਆ ਬੱਕਰੇ ਵੱਢੀ ਜਾਂਦੇ, ਸੂਰ ਵੱਢੀ ਜਾਂਦੇ, ਕੁੱਕੜ ਵੱਢੀ ਜਾਂਦੇ, ਇਹਨੂੰ ਕਹਿੰਦੇ ਅਸੀਂ ਝਟਕਾ ਕਰਕੇ ਕਹਿੰਦੇ, ਗਲਤ ਤਾਂ ਹੈ ਨਾ ਵੀ ਤੁਸੀਂ ਕਹਿੰਦੇ ਅਸੀਂ ਸਿੰਘ ਹਾਂ ਜੀ, ਸ਼ੇਰ ਹੈ ਜੀ, ਸ਼ੇਰ ਨੂੰ ਕਟਕਾਓ, ਸ਼ੇਰ ਦਾ ਮੁਕਾਬਲਾ ਕਰੋ, ਫਿਰ ਤਾਂ ਹੋਈ ਨਾ ਗੱਲ ਹੈ।
ਐਵੇਂ ਕੁੱਤਿਆਂ ਬਿੱਲਿਆਂ ਨੂੰ ਕੱਟ ਕੱਟ ਕੇ ਖਾਈ ਜਾਣਾ ਤੇ ਕਹਿਣਾ ਜੀ ਅਸੀਂ ਖਾਲਸੇ ਅਸੀਂ ਸਿੰਘ ਹਾਂ ਜੀ, ਸਿੰਘ ਤੁਸੀਂ ਸਵਾ ਰਹੇ ਹੋ। ਕਹਿੰਦੇ ਸ਼ੇਰ ਨਾਲ ਸ਼ੇਰ ਮੁਕਾਬਲਾ ਕਰੇ ਫਿਰ ਤਾਂ ਹੋਈ ਨਾ ਗੱਲ। ਇਹਦਾ ਕੀ, ਇਹਦਾ ਕਸਾਈ ਕਹਿੰਦੇ ਸਾਰੀ ਦਿਹਾੜੀ ਵੱਢੀ ਜਾਂਦੇ, ਉਹ ਤਾਂ ਫਿਰ ਤੁਹਾਡੇ ਨਾਲੋਂ ਵੱਡੇ ਖਾਲਸੇ ਵੱਡੇ ਸਿੰਘ ਹੋ ਗਏ। ਤੁਹਾਡੀ ਤਾਂ ਜੇ ਕਿਰਪਾਲ ਮਾੜੀ ਮੋਟੀ ਕਿਤੇ ਨਾ ਕਿਤੇ ਐਸਾ ਹੋ ਹੀ ਜਾਵੇ ਨਾ ਠੀਕ ਵੱਜੀ। ਉਹ ਤਾਂ ਰੋਜ਼ ਵੱਢਦੇ ਨੇ, ਰੋਜ਼ ਹੀ ਝਟਕਾ ਕਰਦੇ ਨੇ। ਇਸ ਕਰਕੇ ਜਿਹੜਾ ਕੋਈ ਮਨੁੱਖ ਇਹ ਕਟੜਾ ਵੱਢਦਾ ਹੈ, ਉਹਨੂੰ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇੱਕ ਵੱਡੇ ਕਸਾਈ ਦੀ ਤਸਵੀਰ ਦਿੱਤੀ ਹੈ ਵੀ ਉਹ ਬਹੁਤ ਵੱਡਾ ਕਸਾਈ ਹੈ। ਉਹ ਕੀ ਹੈ, ਕਬੀਰ ਸਾਹਿਬ ਜੀ ਕੋਲ ਵੀ ਆਇਆ ਸੀ ਜੀ, ਅਸੀਂ ਇਹ ਜਦੋਂ ਜਪ ਕਰਦੇ ਉਹਦੇ ਵਿੱਚ ਕਿਸੇ ਬੱਕਰੇ ਦੀ ਜਾਂ ਘੋੜੇ ਦੀ ਜਾਂ ਗੈਂਡੇ ਆਦਿਕ ਦੀ ਬਲੀ ਦਿੰਦੇ ਹਾਂ, ਫਿਰ ਮੰਤਰਾਂ ਦੇ ਬਲ ਦੇ ਨਾਲ ਉਹਨੂੰ ਜੀਵਾਲ ਲੈਂਦੇ ਹਾਂ, ਫਿਰ ਉਹਨੂੰ ਵੱਟ ਕੇ ਪਵਿੱਤਰ ਹੋਏ ਨੂੰ ਅਸੀਂ ਛੱਕਦੇ ਹਾਂ ਜੀ। ਇਹ ਇਉਂ ਨਹੀਂ ਵੀ ਅਸੀਂ ਪਵਿੱਤਰ ਕੀਤੇ ਬਗੈਰ ਹੀ ਛੱਕ ਲਈਏ। ਪਹਿਲਾਂ ਘੋੜੇ ਨੂੰ ਵੱਢ ਵੱਢ ਕੇ ਫਿਰ ਉਹ ਅਗਨੀ ਕੁੰਡ ਵਿੱਚ ਸੁੱਟਦੇ ਹਾਂ, ਫਿਰ ਅਸੀਂ ਮੰਤਰ ਪੜ੍ਹਦੇ ਹਾਂ, ਫਿਰ ਮੰਤਰਾਂ ਦੇ ਬਲ ਦੇ ਨਾਲ ਉਹ ਜਿਹੜਾ ਘੋੜਾ ਕੱਟ ਵੱਢ ਕੇ ਵਿੱਚ ਸੁੱਟਿਆ ਹੁੰਦਾ ਉਹ ਫਿਰ ਦੁਬਾਰਾ ਜੀ ਪੈਂਦਾ ਹੈ, ਫਿਰ ਮੰਤਰਾਂ ਦੇ ਬਲ ਨਾਲ ਜਿਹੜਾ ਜੀ ਪਿਆ ਉਹ ਬੜਾ ਪਵਿੱਤਰ ਹੋ ਗਿਆ ਹੈ। ਇਹ ਕਹਿੰਦੇ ਅਸੀਂ ਝੰਡੀ ਦੀ ਵਾਰ ਪੜ੍ਹ ਕੇ ਪਵਿੱਤਰ ਕਰ ਲਿਆ ਹੈ, ਪਹਿਲਾਂ ਵੀ ਨਵਾ ਧਵਾ ਲੈਂਦੇ ਮਗਰੋਂ ਫਿਰ ਇਹ ਪੜ੍ਹਦੇ ਨੇ, ਐਨ ਅਸੀਂ ਸਾਫ਼ ਸੁਥਰਾ ਕਰਕੇ ਛਕਦੇ ਹਾਂ, ਫਿਰ ਅਸੀਂ ਕੱਟ ਕੇ ਉਹਦੀ ਕਲਿਆਣ ਕਰਕੇ ਫਿਰ ਅਸੀਂ ਆਪਣਾ ਮਤਲਬ ਪੂਰਾ ਕਰਦੇ ਹਾਂ। ਉੱਧਰ ਉਹ ਵੀ ਕਹੀ ਜਾਂਦੇ ਨੇ ਵੀ ਅਸੀਂ ਵੀ ਐਸਾ ਕਰਦੇ ਹਾਂ। ਤੇ ਕਬੀਰ ਸਾਹਿਬ ਜੀ ਨੇ ਫਿਰ ਉਹਨਾਂ ਨੂੰ ਸਵਾਲ ਕੀਤਾ, ਕਹਿੰਦੇ ਵੀ ਜੀਓ ਬਦੋ ਸੋ ਧਰਮ ਕਰ ਥਾਪੋ, ਵੀ ਜੀਆਂ ਨੂੰ ਤਾਂ ਮਾਰਨਾ ਤੁਸੀਂ ਧਰਮ ਕਰਦੇ ਧਰਮ ਥਾਪਦੇ ਹਾਂ, ਵੀ ਅਸੀਂ ਬਹੁਤ ਵੱਡਾ ਧਰਮ ਕਰ ਰਹੇ ਹਾਂ। ਅਧਰਮ ਕਹੋ ਕਿ ਭਾਈ, ਫਿਰ ਦੱਸੋ ਤੁਸੀਂ ਅਧਰਮ ਕਿਹਨੂੰ ਕਹੋਗੇ, ਵੀ ਪਾਪ ਕਿਹਨੂੰ ਆਖੇਂਗੇ, ਜੇ ਘੋੜੇ ਨੂੰ ਵੱਢ ਕੇ ਅੱਗ ਵਿੱਚ ਸੁੱਟਣਾ ਜਾਂ ਗੈਂਡੇ ਨੂੰ ਜਾਂ ਗਊ ਨੂੰ ਮਾਰ ਕੇ ਅੱਗ ਵਿੱਚ ਸੁੱਟਣਾ ਤਾਂ ਹੋ ਗਿਆ ਨਾ ਵੱਡਾ ਧਰਮ, ਜੇ ਵੱਢ ਟੁੱਕ ਕੇ ਸੁੱਟਣਾ ਧਰਮ ਹੋ ਗਿਆ, ਫਿਰ ਅਧਰਮ ਕਿਹਨੂੰ ਕਹੋਗੇ। ਧਰਮ ਤਾਂ ਇਹ ਹੋਇਆ ਨਾ ਵੀ ਜਿਹੜਾ ਕਿਸੇ ਨੂੰ ਮਾਰ ਕੇ ਅੱਗ ਵਿੱਚ ਨਹੀਂ ਸੁੱਟਣਾ ਹੈ। ਆਪ ਸਗੋ ਮੁਰ ਵਰ ਕਰ ਥਾਪੋ, ਆਪਣੇ ਆਪ ਨੂੰ ਬੜਾ ਤੁਸੀਂ ਵੀ ਜਿਵੇਂ ਅਸੀਂ ਸ੍ਰੇਸ਼ਟ ਮੁਨੀ ਹੈ ਉਹ ਕਰਕੇ ਥਾਪਦੇ ਹਾਂ। ਤੇ ਕਾਕੋ ਕਹੋ ਕਸਾਈ, ਵੀ ਫਿਰ ਕਸਾਈ ਕਿਹਨੂੰ ਕਹਾਉਂਦੇ, ਅਸੀਂ ਜਗ ਕਰਨ ਵਾਲੇ ਅਸੀਂ ਘੋੜੇ ਵੱਢ ਕੇ ਇਹਦੇ ਵੀ ਸੁੱਟਣ ਵਾਲੇ ਅਸੀਂ ਤਾਂ ਹੋ ਗਏ ਸ੍ਰੇਸ਼ਟ ਮੁਨੀ, ਫਿਰ ਵੀ ਕਸਾਈ ਕਿਹਨੂੰ ਕਹੋਗੇ। ਕਸਾਈ ਤਾਂ ਫਿਰ ਉਹ ਹੋਏ ਨਾ ਵੀ ਜਿਹੜੇ ਐਸਾ ਉਹ ਨੀ ਕੁਛ ਕਰਦੇ ਤੁਹਾਡੇ ਵਾਂ। ਖਿਆਲ ਹੈ ਵੀ ਸਭ ਤੋਂ ਵੱਡੇ ਤਾਂ ਅਸਲੀ ਕਸਾਈ ਤੁਸੀਂ ਉਹ ਜਿਹੜੇ ਕੋਈ ਇਹਨਾਂ ਨੂੰ ਵੱਟ ਕੇ ਤੇ ਸਿੱਟ ਕੇ ਤੇ ਫਿਰ ਕਹਿੰਦੇ ਆ ਵੀ ਅਸੀਂ ਧਰਮ ਕਰਦੇ ਹਾਂ ਅਸੀਂ ਜਗ ਕਰਦੇ ਹਾਂ। ਇਸ ਤਰ੍ਹਾਂ ਇਹ ਜਿਹੜੇ ਕੋਈ ਮਨੁੱਖ ਹੈ ਨਾ ਇਹ ਅਗਿਆਨਪੁਣੇ ਵਿੱਚ ਜੀਵ ਦੇ ਸਵਾਲ ਵਿੱਚ ਪਈ ਪਾਪ ਕਰਦਾ ਹੈ, ਬੱਕਰੇ ਵੀ ਵੱਢੀ ਜਾਂਦਾ ਹੈ, ਸੂਰਾਂ ਤੇ ਵੀ ਚਲਾਈ ਜਾਂਦਾ ਹੈ, ਕੁੱਕੜਾਂ ਤੇ ਵੀ ਚਲਾਈ ਜਾਂਦਾ ਹੈ, ਜੋ ਇਹ ਮੂਹਰੇ ਆਈ ਜਾਂਦਾ ਉਹੀ ਸਭ ਕੁਛ ਚੱਕੀ ਤਰਿਆ ਜਾਂਦਾ ਹੈ। ਜਿਵੇਂ ਕੋਈ ਨਿੰਮ ਸਿੰਘ ਸੀ ਉਹਦਾ ਵੀ ਇਹੋ ਜਿਹੇ ਸੀ, ਕਹਿੰਦੇ ਵੀ ਮੈਂ ਤਾਂ ਝਟਕੇ ਨਾਲ ਰੋਟੀ ਖਾਂਦਾ ਹੁੰਦਾ, ਕਿਸੇ ਦੇ ਕੋਲ ਚਲਿਆ ਗਿਆ ਉੱਥੇ ਵੀ ਕਹਿ ਦਿੱਤਾ ਵੀ ਮੈਂ ਝਟਕੇ ਤੋਂ ਬਗੈਰ ਨਹੀਂ ਖਾਣੀ। ਕਹਿਣ ਲੱਗਿਆ ਵੀ ਅੱਜ ਤੂੰ ਸ਼ਖਸ਼ ਕਾਲਾ ਕੱਲ ਨੂੰ ਵੇਖਾਂਗੇ। ਕਹਿੰਦਾ ਨਾ ਜੀ, ਮੇਰਾ ਤਾਂ ਨਿਯਮ ਕੀਤਾ ਹੋਇਆ ਮੈਂ ਨਹੀਂ ਝਟਕੇ ਬਗੈਰ ਰੋਟੀ ਖਾਂਦਾ। ਕਹਿੰਦੇ ਹੁਣ ਇੱਥੇ ਕੁਛ ਨਹੀਂ ਹੈਗਾ ਝਟਕਾ ਝੁਟਕਾ, ਕੀ ਲਿਆ ਕੇ ਦੇਈਏ ਤੈਨੂੰ, ਕਹਿੰਦੇ ਜੋ ਮਰਜ਼ੀ ਦੇ ਝਟਕਾ ਚਾਹੀਦਾ। ਬਸ ਨਾਮ ਧਰਮਸਥਾਨਾਂ ਵਿੱਚ ਬਿੱਲੀਆਂ ਬੁਲੀਆਂ ਜਿਹੀਆਂ ਫਿਰਦੀਆਂ ਹੀ ਹੁੰਦੀਆਂ, ਇਹਨੇ ਦੁੱਧ ਬਥੇਰਾ ਹੁੰਦਾ, ਵੱਢ ਕੇ ਉਹਦੇ ਮੂਹਰੇ ਬਣਾ ਕੇ ਰੱਖਦੀ, ਮੰਗਾ ਫਿਰ ਬੁਲਾ ਕੇ ਆਵਾਜ਼ ਵੀ ਦੇ ਕੇ ਉਹ ਕਹਿੰਦਾ ਆ ਕੀ ਖਾਂਦਾ, ਕਹਿੰਦੇ ਇਹੀ ਹੈ ਜਿਹਨੂੰ ਚੇਤੇ ਕਰਦਾ, ਇਹ ਨੱਕ ਜਾ ਚੜਾਵੇ, ਕਹਿੰਦੇ ਵੀ ਝਟਕਾ ਹੀ ਕਰਿਆ, ਝਟਕਾ ਹੀ ਖਾਣਾ ਖਾਲਸੇ ਨੇ, ਬਿੱਲੀ ਕੁੱਤਾ ਕੁਛ ਹੋਇਆ ਫਿਰ ਕੀ ਹੋ ਤੂੰ, ਮੈਂ ਜਦੋਂ ਝਟਕਾ ਕਰ ਲਿਆ ਬਸ ਬਿਹਤਰ। ਇਸ ਤਰ੍ਹਾਂ ਇਹ ਜਾਣੀ ਮਨੁੱਖ ਜਵਾਨ ਪਿੱਛੇ ਵੀ ਕੀ ਵੱਡੇ ਵੱਡੇ ਪਾਪ ਕਰਦਾ ਹੈ, ਤੇ ਕਹਿ ਦਿੰਦਾ ਵੀ ਅਸੀਂ ਕਲਿਆਣ ਕਰ ਦਿੱਤੀ, ਅਸੀਂ ਝਟਕਾ ਕਰਕੇ ਛੱਕ ਰਹੇ ਹਾਂ। ਇਉਂ ਕਿਸੇ ਗਊ ਨੂੰ ਮਾਰਨਾ ਇਹ ਵੀ ਇੱਕ ਵੱਡਾ ਪਾਪ, ਕਿਸੇ ਅਣਚਾਰੀ ਦਾ ਜਿਹਦਾ ਕੋਈ ਗੁਰੂ ਪੀਰ ਨਹੀਂ, ਜਿਹਦਾ ਕੋਈ ਨਿਯਮ ਅਸੂਲ ਨਹੀਂ ਹੈ, ਸਭ ਪਾਪਾਂ ਦੀ ਕਮਾਈ ਇਕੱਠੀ ਹੈ, ਉਹਦੇ ਘਰ ਦਾ ਜਿਹੜਾ ਕੋਈ ਖਾ ਪੀ ਲੈਣਾ ਹੈ ਉਹਦੇ ਉਹਦਾ ਵੀ ਧਰਮ ਸ਼ਾਸਤਰਾਂ ਵਿੱਚ ਬਹੁਤ ਵੱਡਾ ਪਾਪ ਲਿਖਿਆ ਹੈ, ਗੁਰੂ ਮਹਾਰਾਜ ਜੀ ਨੇ ਲਿਖਿਆ ਪਾਹੇ ਇੱਥੇ ਜਾਹੇ ਵਿਸਰਨਾ ਅਣਚਾਰੀ ਕਾ ਧਾਨ, ਜਿਹਦਾ ਆਚਾਰ ਕੋਈ ਨਹੀਂ ਹੈ, ਜਿਹਦਾ ਕੋਈ ਚੰਗਾ ਕਰਤੱਵ ਨਹੀਂ ਹੈ, ਜਿਹਦੀ ਮਾਇਆ ਸਭ ਲੁੱਟ ਕੁਸੱਟਦੀ ਹੈ, ਜਿਵੇਂ ਮਲਕ ਭਾਗੋ ਕਰਦਾ ਸੀ ਨਾ, ਕੋਈ ਕਰਤੱਵ ਚੰਗਾ ਨਹੀਂ ਸੀ, ਗਰੀਬਾਂ ਦੀ ਮਾਇਆ ਲੈ ਲਓ ਕਿ ਮਗਰੋਂ ਬ੍ਰਹਮ ਭੋਜ ਕਰ ਦਿੰਦਾ, ਮਗਰੋਂ ਦਾਨੀ ਬਣ ਜਾਂਦਾ। ਗੁਰੂ ਮਹਾਰਾਜ ਨੇ ਜਵਾਬ ਦਿੱਤਾ, ਕਹਿੰਦੇ ਵੀ ਅਸੀਂ ਇਹ ਲਹੂ ਭੋਜ ਵਿੱਚ ਨਹੀਂ ਜਾਣਾ, ਜਦੋਂ ਲਹੂ ਭੋਜ ਦਾ ਨਾਂ ਲਿਆ ਫਿਰ ਇਹ ਔਖਾ ਹੋ ਗਿਆ, ਕਹਿੰਦੇ ਇਹ ਲਹੂ ਭੋਜ ਹੈ, ਮਹਾਰਾਜ ਕਹਿੰਦੇ ਹੈ ਹੋਰ ਕੀ ਹੈ, ਬ੍ਰਹਮ ਭੋਜ ਥੋੜਾ ਹੋਇਆ ਹੈ, ਬ੍ਰਹਮ ਭੋਜ ਤਾਂ ਭਾਈ ਲਾਲੋ ਜੀ ਦੇ ਘਰ ਰੋਜ਼ ਅਸੀਂ ਛਕਦੇ ਹਾਂ ਅਤੇ ਹੋ ਰਿਹਾ ਹੈ। ਫਿਰ ਦਿਖਾਇਆ ਵੀ ਪ੍ਰਤੱਖ, ਉਹ ਮਾਲਪੂੜੇ ਜਦੋਂ ਮੁੱਠੀ ਵਿੱਚ ਲੈ ਕੇ ਨਪੀੜੇ ਦਵਾਏ ਉਹਦੇ ਵਿੱਚ ਲਹੂ ਦੀ ਧਾਰਾ ਫਿਰ ਵਗ ਪਈ, ਉਧਰ ਸੁੱਕਾ ਟੁਕੜਾ ਕੋਦਰੇ ਦਾ ਸਜੇ ਹੱਥ ਵਿੱਚ ਲੈ ਕੇ ਜਦੋਂ ਨਪੀੜਿਆ ਉਹਦੇ ਵਿੱਚ ਦੁੱਧ ਦੀ ਧਾਰਾ, ਕਹਿੰਦੇ ਇਹ ਨੇਕ ਕਮਾਈ ਹੈ ਦੁੱਧ ਵਰਗੀ, ਇਹਦੇ ਖਾ ਕਰਕੇ ਤਾਂ ਮਨ ਦੁੱਧ ਵਰਗਾ ਉੱਜਲ ਹੋ ਜਾਊਗਾ, ਇਹਦੇ ਕਰਕੇ ਤਾਂ ਬਈ ਜੇ ਰਤ ਲੱਗਾ ਕੱਪੜਾ ਜਾਮਾ ਹੋਏ ਪਲੀਤ, ਜੋ ਰਤ ਪੀਵੈ ਮਾਨਸਾ ਤਿੰਨ ਘਿਓ ਨਿਰਮਲ ਚੀਜ਼, ਜਿਹੜੇ ਵੀ ਮਨੁੱਖਾਂ ਦਾ ਮਾਸ ਖਾਂਦੇ ਲਹੂ ਪੀਂਦੇ ਹੈ, ਕਿਸੇ ਦੀ ਕਮਾਈ ਕੋਈ ਹੁੰਦੀ ਖਾ ਪੀ ਆ ਲੈਂਦੇ ਮੋਜਾ ਲੈਂਦੇ, ਉਹਨਾਂ ਦਾ ਚਿੱਤ ਕਿਵੇਂ ਨਿਰਮਲ ਹੈ। ਇਸ ਤਰ੍ਹਾਂ ਅਣਚਾਰੀ ਦਾ ਜਿਹੜਾ ਕੋਈ ਧਾਨ ਹੈ ਖਾ ਲੈਣਾ, ਇਸ ਨੂੰ ਵੀ ਵੱਡਾ ਬੱਜਰ ਪਾਪ ਮੰਨਿਆ ਹੈ। ਸੋ ਇੱਥੇ ਕਹਿੰਦੇ ਵੀ ਜੇ ਅਗਿਆਨਪੁਣੇ ਵਿੱਚ ਲੋਭ ਲਾਲਚ ਵਿੱਚ ਆ ਕੇ ਮਨੁੱਖ ਇਹ ਪਾਪ ਕਰ ਵੀ ਬੈਠਾ ਹੋਵੇ, ਫਿਰ ਬਈ ਪ੍ਰਾਸ਼ਤ ਕਰਦਾ ਹੋਇਆ ਭਜਨ ਸਿਮਰਨ ਕਰਨ ਲੱਗ ਜਾਏ, ਇਸ ਤਰ੍ਹਾਂ ਇਹ ਸਿਮਰਨ ਕਰਦਿਆਂ ਹੋਇਆ ਕਰੋੜਾਂ ਜਨਮਾਂ ਦੇ ਜਿਹੜੇ ਕੋਈ ਪਹਿਲੇ ਅਗਿਆਨ ਵਿੱਚ ਪਾਪ ਕੀਤੇ ਵੱਡੇ ਵੱਡੇ ਉਹ ਨਾਸ ਹੋ ਜਾਂਦੇ ਹਨ।
ਸਿਮਰਤ ਪਾਵਨ ਤਨ ਮਨ ਸੁਖ,
ਵਾਹਿਗੁਰੂ ਦਾ ਸਿਮਰਨ ਕਰਦਿਆਂ ਹੋਇਆ ਜਿਹੜਾ ਮਨ ਹੈ ਉਹ ਬੜਾ ਮਨ ਪਾਵਨ ਹੋ ਜਾਂਦਾ, ਮਨ ਬਹੁਤ ਪਵਿੱਤਰ ਹੋ ਜਾਂਦਾ, ਬਹੁਤ ਸਵੱਛ ਹੋ ਜਾਂਦਾ ਹੈ, ਜਿਹੜਾ ਪਾਪਾਂ ਦੀ ਪੈਰ ਨਾਲ ਭਰਿਆ ਹੋਇਆ ਨਾ ਮਨ, ਜਨਮ ਜਨਮ ਕੀ ਇਸ ਮਨ ਕੋ ਮਲ ਲੱਗ ਗਈ, ਪਾਪ ਕਾਲਾ ਹੋਆ ਸਿਆਹੋ ਲਿਖਿਆ, ਇਹ ਪਵਿੱਤਰ ਹੋ ਜਾਂਦਾ ਹੈ। ਇਹ ਵਾਹਿਗੁਰੂ ਦਾ ਸਿਮਰ ਕਰਦਿਆਂ ਹੋਇਆ ਤਨ ਸੁਖ, ਤਨ ਨੂੰ ਜਿਹੜਾ ਸੁਖ ਹਾਸਲ ਹੋ ਜਾਂਦਾ ਹੈ, ਜਾਣੀ ਸਰੀਰ ਜਿਹੜਾ ਉਹ ਬਹੁਤ ਸੁਖੀ ਹੋ ਜਾਂਦਾ ਹੈ।
ਦੇਹ ਸਰੂਪ ਪੂਰਨ ਭਈ ਆਸਾ,
ਵਾਹਿਗੁਰੂ ਦੇ ਨਿਰਗੁਣ ਸਰੂਪ ਨੂੰ ਵੇਖ ਕਰਕੇ ਜਿਹੜੀ ਆਸਾ ਉਹ ਪੂਰੀ ਹੋ ਗਈ ਹੈ, ਯਾਨੀ ਜਿਹੜਾ ਵਾਸਤਵ ਸਰੂਪ ਹੈ ਨਾ, ਇੱਕ ਓਮਕਾਰ ਸਚਿਤ ਆਨੰਦ ਰੂਪ ਅਸਤੀ ਭਾਂਤੀ ਪ੍ਰੈਤਾ ਰੂਪ ਐਸਾ ਜਿਹੜਾ ਨਿਰਗੁਣ ਸਰੂਪ ਹੈ, ਉਹਦਾ ਸਰੂਪ ਦੇਖ ਕੇ ਉਹਦੀ ਲਖਤਾ ਕਰਕੇ ਉਹਦਾ ਅਨੁਭਵਤਾ ਕਰਕੇ ਆਸਾ ਪੂਰੀ ਹੋ ਗਈ ਹੈ।
ਦਰਸ਼ਨ ਭੇਟਤ ਉਤਰੀ ਭੁੱਖ,
ਜਿਹੜਾ ਵਾਹਿਗੁਰੂ ਦਾ ਸਰਗੁਣ ਸਰੂਪ ਹੈ ਉਹਦੇ ਦਰਸ਼ਨ ਕਰਕੇ ਕਹਿੰਦੇ ਭੁੱਖ ਲੱਥ ਗਈ ਹੈ, ਯਾਨੀ ਕਿਸੇ ਪਦਾਰਥ ਦੀ ਵੀ ਕੋਈ ਹੁਣ ਚਾਹਨਾ ਨਹੀਂ ਰਹੀ ਹੈ, ਪੂਰਨ ਤ੍ਰਿਪਤੀ ਹੋ ਗਈ ਹੈ, ਕੋਈ ਇੱਛਾ ਨਹੀਂ ਰਹੀ ਹੈ।
ਚਾਰ ਪਦਾਰਥ ਆਸਟ ਮਹਾ ਸਿੱਧ,
ਜਿਹੜੇ ਚਾਰ ਪਦਾਰਥ ਹਨ, ਧਰਮ ਹੈ, ਅਰਥ ਹੈ, ਕਾਮ ਹੈ, ਮੋਖ ਹੈ, ਤੇ ਜਿਹੜੀਆਂ 18 ਮਹਾਨ ਵੱਡੀਆਂ ਸਿੱਧੀਆਂ ਹਨ, ਉਹ 18 ਸਿੱਧੀਆਂ, ਉਹਨਾਂ ਦੇ ਵਿੱਚੋਂ 8 ਮਹਾ ਸਿੱਧੀਆਂ ਵੱਡੀਆਂ ਸਿੱਧੀਆਂ, ਜਿਵੇਂ ਅਨੁਰੂਪ ਹੋ ਜਾਣਾ, ਬਹੁਤ ਨਿੱਕੇ ਜੇ ਬਣ ਜਾਣਾ, ਜਾਂ ਬਹੁਤ ਵੱਡੇ ਬਣ ਜਾਣਾ, ਜਾਂ ਬਹੁਤ ਭਾਰੀ ਬਣ ਜਾਣਾ, ਜਾਂ ਕਿਸੇ ਦੇ ਸਰੀਰ ਦੇ ਵਿੱਚ ਆ ਕੇ ਪ੍ਰਵੇਸ਼ ਕਰ ਜਾਣਾ। ਇਸ ਤਰ੍ਹਾਂ ਇਹ ਦੂਰ ਗਬਨ, ਦੂਰ ਸਰਵਨ, ਦੂਰ ਦਰਸ਼ਨ, ਇੱਕ ਸਿੱਧੀਆਂ ਦੇ ਨਾਂ ਤਾਕਤਾਂ ਦੇ ਨਾਲ ਇੱਥੇ ਬੈਠਿਆਂ ਹਜ਼ਾਰਾਂ ਮੀਲਾਂ 'ਤੇ ਕੋਈ ਗੱਲ ਕਰ ਲਈਏ ਸੁਣ ਲੈਣੀ, ਇੱਥੋਂ ਬੈਠਿਆਂ ਹਜ਼ਾਰਾਂ ਮੀਲਾਂ 'ਤੇ ਕੋਈ ਹੈਗਾ ਉਹਨੂੰ ਦੇਖ ਲੈਣਾ, ਤੱਕ ਲੈਣਾ ਵੀ ਕੀ ਕਰਨਾ ਹੈ। ਉਹ ਫਿਰ ਕਿਤੇ ਕੋਈ ਕਰੀ ਕਰੀ ਜਾਏ, ਜਦੋਂ ਇਹ ਸਿੱਧੀ ਆ ਜਾਂਦੀ ਹੈ ਫਿਰ ਮਨੁੱਖ ਨੂੰ ਸਭ ਬੈਠਿਆਂ ਦੇ ਉਹ ਪਤਾ ਚੱਲੀ ਜਾਂਦਾ ਵੀ ਇਹ ਕਰ ਰਿਹਾ, ਇਹ ਕਰ ਰਿਹਾ ਹੈ, ਅਤੇ ਕੋਈ ਪੜਦਾ ਨਹੀਂ ਰਹਿ ਜਾਂਦਾ ਹੈ। ਇਹ ਮਹਾਨ ਸਿੱਧੀਆਂ ਕਹਿੰਦੇ ਪ੍ਰਾਪਤ ਹੁੰਦੀਆਂ ਹਨ,
ਕਾਮ ਤੇਨ ਪਾਰ ਜਾਤ ਹਰ ਹਰ ਰੁੱਖ,
ਜਿਹੜੇ ਕੋਈ ਕਾਮ ਤੇਨ ਗਊ ਰਿਸ਼ੀਆਂ ਲਈ ਨਿਯਮਤ ਕੀਤੀ ਉਹ ਵੀ ਪ੍ਰਾਪਤ ਹੋ ਜਾਂਦੀ ਹੈ। ਇਸੇ ਤਰ੍ਹਾਂ ਪਾਰ ਜਾਤ ਰੁੱਖ, ਜਿਹੜਾ ਉਹ ਸਰਗ ਵਿੱਚ ਪਾਰ ਜਾਤ ਨਾਮ ਦਾ ਰੁੱਖ ਹੈ, ਵਿਰਸ਼ ਹੈ, ਕਲਪ ਵਿਰਸ਼ ਵੀ ਉਹਨੂੰ ਕਹਿ ਦਿੰਦੇ, ਪਾਰ ਜਾਤ ਵੀ ਉਹ ਪਾਰ ਜਾਤ ਗੋਪੀ ਲੈ ਆਇਆ ਬਿੰਦਰਾ ਪਰ ਮੈਂ ਰੰਗ ਕਿਹਾ ਜਿਵੇਂ ਆਉਂਦਾ ਹੈ। ਇਸੇ ਤਰ੍ਹਾਂ ਉਹ ਮਨ ਦੀਆਂ ਕਲਪਨਾ ਪੂਰੀਆਂ ਕਰਨ ਵਾਲਾ ਜਿਹੜਾ ਵਿਰਸ਼ ਹੋਵੇ ਉਹਦਾ ਨਾਂ ਕਲਪ ਵਿਰਸ਼ ਲਿਖਿਆ ਹੈ, ਉਂਝੇ ਦਾ ਅਸਲੀ ਨਾਂ ਪਾਰ ਜਾਤ ਹੈ। ਇਹ ਜਿਹੜਾ ਪਾਰ ਜਾਤ ਹੈ, ਕਲਪ ਵਿਰਸ਼ ਹੈ, ਇਹ ਜਿਹੜਾ ਰੁੱਖ ਹੈ, ਇਹ ਹੁਣ ਕਹਿੰਦੇ ਵਾਹਿਗੁਰੂ ਦਾ ਹਰੇ ਭਰੇ ਵਾਹਿਗੁਰੂ ਦਾ ਨਾਮ ਹੀ ਬਣ ਗਿਆ ਹੈ, ਇਹਦੇ ਰਾਹੀਂ ਸਭ ਕੁਛ ਹੀ ਪ੍ਰਾਪਤ ਹੋ ਰਿਹਾ ਹੈ।
ਨਾਨਕ ਸਰਨ ਗਹੀ ਸੁਖ ਸਾਗਰ,
ਹਾਂ ਗੁਰੂ ਮਹਾਰਾਜ ਸ਼ਬਦ ਦੀ ਸਮਾਪਤੀ ਕਰਦੇ ਹੋਏ ਫਰਮਾਉਂਦੇ ਹਨ, ਜੋ ਸੁਖਾਂ ਦਾ ਸਮੁੰਦਰ ਵਾਹਿਗੁਰੂ ਹੈ, ਉਹਦੀ ਹੁਣ ਨਾਮ ਦੁਆਰਾ ਇਹ ਸ਼ਰਨ ਪਕੜੀ ਹੈ।
ਜਨਮ ਮਰਨ ਫਿਰ ਗਰਭ ਨਾ ਦੁੱਖ,
ਇਸ ਕਰਕੇ ਨਾ ਜਨਮ ਮਰਨ ਦਾ ਕੋਈ ਫਿਰ ਨਾ ਰਿਹਾ ਹੈ, ਚੱਕਰ ਰਿਹਾ ਹੈ, ਤੇ ਨਾ ਹੁਣ ਮਾਤਾ ਦੇ ਗਰਭ ਵਿੱਚ ਪੈਣ ਦਾ ਕੋਈ ਦੁੱਖ ਕੀ ਹੈ ਸੰਸਾਰ ਰਿਹਾ ਹੈ। ਇਹ ਹੁੰਦਾ ਨਾ ਵੀ ਪਹਿਲਾਂ ਦੇ ਮਾਂ ਪੇਟ ਵਿੱਚ ਆਏ ਸੀ, ਇਹ ਬੜੇ ਔਖਾਈ ਹੋਈ ਹੈ, ਮੁਖਤ ਲੈ ਪੈਰ ਪੜੋ ਬਸੰਤੋ ਕੋਈ ਥਲੈ ਥਾਏ ਵਾਲੀ ਗੱਲ ਪਈ ਹੈ ਹੁਣ। ਇਸ ਕਰਕੇ ਨਾ ਜਨਮ ਮਰਨ ਦਾ ਜਿਹੜਾ ਫਿਰ ਕੀ ਇਹ ਫੇਰਾ ਹੈ, ਚੱਕਰ ਹੈ, ਇਹ ਰਿਹਾ ਹੈ, ਸਿਮਰਨ ਦੁਆਰਾ ਵਾਹਿਗੁਰੂ ਦੀ ਸ਼ਰਨ ਪਕੜ ਲਈ ਹੈ, ਤੇ ਨਾ ਮਾਤਾ ਦੇ ਪੇਟ ਵਿੱਚ ਪੈਣ ਦਾ ਕੋਈ ਜਿਹੜਾ ਦੁੱਖ ਕੀ ਹੈ ਸੰਸਾਰ ਰਿਹਾ, ਧੌਂਖਲਾ ਰਿਹਾ ਹੈ, ਇਹ ਵੀ ਸੰਸਾਰ ਖਤਮ, 84 ਦਾ ਚੱਕਰ ਗਵਨ ਖਤਮ। ਇਹ ਮਾਏ ਵਾਹਿਗੁਰੂ ਦੇ ਸਿਮਰਨ ਕਰਦਿਆਂ ਸਾਰੀਆਂ ਸਾਨੂੰ ਸਹੂਲਤਾਂ ਪ੍ਰਾਪਤ ਹੋਈਆਂ, ਲਾਭ ਪ੍ਰਾਪਤ ਹੋਏ ਹਨ। ਧੁੱਖ ਨਾ ਧੁੱਖਣਾ ਦਾ ਵੀ ਹੁੰਦਾ ਹੈ, ਜਿਵੇਂ ਕੋਈ ਗਿੱਲਾ ਗੋਹਾ ਧੁੱਖ ਦਾ ਹੁੰਦਾ ਹੈ, ਇਸੇ ਤਰ੍ਹਾਂ ਮਨੁੱਖ ਅੰਦਰੋਂ ਅੰਦਰੀ ਜਿਹੜਾ ਕੋਈ ਔਖਾ ਹੋਈ ਜਾਂਦਾ ਹੈ, ਇੱਕ ਤਾਂ ਹੁੰਦੀ ਨਾ ਬਾਹਰਲੀ ਪੀੜ, ਇੱਕ ਅੰਦਰਲੀ ਪੀੜ ਹੁੰਦੀ ਹੈ, ਉਹ ਕਿਸੇ ਨੂੰ ਮਨੁੱਖ ਦੱਸ ਨਹੀਂ ਸਕਦਾ ਹੁੰਦਾ, ਉਹ ਮੇਰੇ ਮਨ ਅੰਤਰ ਕੀ ਪੀੜ, ਜਿਵੇਂ ਜਦੋਂ ਵਾਹਿਗੁਰੂ ਦੇ ਕੋਈ ਵਿਛੋੜੇ ਦੀ ਪੀੜ ਹੈ, ਇਹ ਵੀ ਅਸਰ ਹੈ, ਉਹਦੇ ਨਾਲ ਵੀ ਮਨੁੱਖ ਦਾ ਉਸ ਪੀੜ ਵਿੱਚ ਖਾਣਾ ਪੀਣਾ ਘੱਟ ਜਾਂਦਾ ਹੈ, ਬੋਲਣਾ ਚਿੱਠਣਾ ਘੱਟ ਜਾਂਦਾ ਹੈ, ਸੌਣਾ ਘੱਟ ਜਾਂਦਾ ਹੈ, ਸਰੀਰ ਤੇ ਬੜਾ ਭਾਰੀ ਅਸਰ ਹੁੰਦਾ ਹੈ, ਰੰਗ ਪੀੜਾ ਪੈ ਜਾਂਦਾ ਹੈ, ਅੱਠੇ ਪੈਰ ਮਨੁੱਖ ਲੰਮੇ ਲੰਮੇ ਉਹ ਵਿਛੋੜੇ ਦੀ ਪੀੜ ਕਰਕੇ ਹੌਂਕੇ ਲੈਂਦਾ ਹੈ। ਇਸ ਤਰ੍ਹਾਂ ਇਹ ਉਹ ਨੌ ਨਿਸ਼ਾਨੀਆਂ ਕਹਿੰਦੇ ਜਿਹਨਾਂ ਦੇ ਅੰਦਰ ਵਿਛੋੜੇ ਕਰਕੇ ਦੁੱਖਣਾ ਹੋ ਰਿਹਾ ਹੈ, ਉਹਦੀਆਂ ਉਹ ਵਿਦਵਾਨਾਂ ਦੀ ਕਹੀਆਂ ਕਹਿੰਦੇ ਇਸ ਤਰ੍ਹਾਂ ਜਿਹੜਾ ਇਹ ਮਾਤਾ ਦੇ ਪੇੜ ਦੇ ਵਿੱਚ ਪੈ ਕੇ ਦੁੱਖਣਾ ਹੈ, ਇਹ ਅੰਦਰੇ ਗੁਪਤ ਰੂਪ ਵਿੱਚ ਹੀ ਔਖੇ ਹੋਣਾ ਹੈ। ਇਹ ਵਾਹਿਗੁਰੂ ਦੀ ਸ਼ਰਨ ਪੜੀ ਪੜੀ ਹੈ ਜੋ ਸੁਖਾਂ ਦਾ ਸਮੁੰਦਰ ਹੈ। ਕਹਿੰਦੇ ਹੁਣ ਇਹ ਨਹੀਂ ਹੋਏਗਾ, ਨਾ ਪੇਟ ਵਿੱਚ ਬਹਿ ਕੇ ਧੁਖਣਾ ਤੇ ਨਾ ਜਨਮ ਮਰਨ ਦਾ ਫਿਰਨਾ, ਇਹ ਚੱਕਰ ਹੋਏਗਾ। ਇਹ ਦੋਵੇਂ ਖਤਮ, ਇੱਕ ਆਇਆ ਆਵਨ ਫਿਰ ਜਿਉਂ ਨਾ ਆਇਆ, ਨਾਨਕ ਹਰ ਕੈ ਦਰ ਸਮਾਇਆ। ਇਸ ਵਾਹਿਗੁਰੂ ਦੇ ਸਿਮਰ ਕਰਨ ਦੀਆਂ ਬਰਕਤਾਂ ਹਨ ਜੋ ਇਸ ਸ਼ਬਦ ਰਾਹੀਂ ਗੁਰੂ ਮਹਾਰਾਜ ਜੀ ਨੇ ਆਪਣੇ ਮੁੱਖ ਦੁਆਰਾ ਉਹ ਮਹਾਤਮਾ ਨੂੰ ਦਰਸਾਈਆਂ ਦੱਸੀਆਂ ਹਨ। ਇਹ ਗੁਰੂ ਮਹਾਰਾਜ ਦਾ ਆਪਣਾ ਉਪਦੇਸ਼ ਦੇਣ ਦਾ ਸਮਝਾਉਣ ਦਾ ਵੱਖਰਾ ਨਿਰਾਲਾ ਢੰਗ ਹੈ। ਉਹ ਇਸ ਸ਼ਬਦ ਰਾਹੀਂ ਅਸੀਂ ਪੜ੍ਹਿਆ ਸੁਣਿਆ ਵਿਚਾਰਿਆ ਹੈ। ਸਤਿਗੁਰੂ ਸਾਹਿਬ ਜੀ ਕਿਰਪਾ ਕਰਨ, ਬਖਸ਼ਾ ਕਰਨ, ਇਹ ਜੋ ਭਜਨ ਸਿਮਰਨ ਦੇ ਲਾਭ ਮਨੁੱਖ ਨੂੰ ਪ੍ਰਾਪਤ ਹੁੰਦੇ ਹੈ, ਭਲਾ ਜੋ ਗੁਰੂ ਮਹਾਰਾਜ ਨੇ ਸ਼ਬਦ ਰਾਹੀਂ ਸਿਧਾਂਤ ਇੱਕ ਖੁਲਖੋਰ ਕੇ ਵਰਣਨ ਕੀਤਾ, ਇਸ ਸਾਰ ਸਿਧਾਂਤ ਸਾਡੇ ਮਨ ਵਿੱਚ ਵੀ ਬੜੀ ਸ਼ਰਧਾ ਸਤਿਕਾਰ ਸਹਿਤ ਵਸ ਰਸ ਜਾਏ, ਵਾਸ ਕਰ ਜਾਏ, ਜਿਸ ਕਰਕੇ ਜਿੱਥੇ ਪੜਿਆ ਸੁਣਿਆ ਉਪਦੇਸ਼ ਸਾਡਾ ਇਹ ਲਿਖੇ ਲੱਗੇ ਉੱਥੇ ਮਨ ਵਿੱਚ ਵਸਾਉਣ ਕਰਕੇ ਲੋਕ ਪ੍ਰਲੋਕ ਵੀ ਸੁਖੀ ਸੁਹੇਲਾ ਬਣ ਜਾਏ।
ਚਾਰ ਪਦਾਰਥ ਆਸਟ ਮਹਾ ਸਿੱਧ, ਕਾਮ ਧੇਨ ਪਾਰ ਜਾਤ ਹਰ ਹਰ ਰੁਖ, ਨਾਨਕ ਸਰਨ ਗਹੀ ਸੁਖ ਸਾਗਰ, ਜਨਮ ਮਰਨ ਫਿਰ ਗਰਭ ਨਾ ਦੁਖ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਾਚਾ ਧਨ ਸੰਚ ਹੈ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਖਾਲਸਾ ਸਾਧ ਸੰਤ ਜੀ, ਆਪਣਾ ਧਰਮ ਰੱਖੇ, ਸੰਗਤ ਰੂਪ ਵਿੱਚ ਰੱਖੇ, ਗੁਰਬਾਣੀ ਦੁਆਰਾ ਗੁਰੂ ਤੇ ਵਿਚਾਰ ਕਰਕੇ ਲਾਭ ਲੈਂਦੇ ਹਾਂ। ਅੱਜ ਵੀ ਗੁਰੂ ਮਹਾਰਾਜ ਦੀ ਬਖਸ਼ਿਸ਼ ਹੋ ਰਹਿਣਤ ਹੋਈ ਹੈ। ਮੇਰੇ ਰੱਬ ਦੀਵਾਨ ਸਰੂਰ ਸਾਹਿਬ ਜੀ ਪਾਵਨ ਪਿੱਤਰ ਬਿੰਦੀ ਵਿਖੇ ਸਜਿਆ ਹੋਇਆ ਹੈ। ਅੰਮ੍ਰਿਤ ਵੇਲੇ ਤੋਂ